858 2888।
परिवार ही सब कुछ है। दुनिया भर में अब उनके साथ जुड़ना थोड़ा आसान हो गया है। अब जब आप सीआईबीसी ग्लोबल मनी ट्रांसफर भेजते हैं तो विदेश में आपके प्यारे इसे उसी दिन अपने पास की मनीग्राम लोकेशन से नकद में ले सकते हैं, और ये सब बिना किसी ट्रांसफर फी के, ताकि आप अपने प्यारों को भेज सकें और ज्यादा। उनकी मदद करने का यही सही तरीका है। सीआईबीसी ग्लोबल मनी ट्रांसफर के साथ परिवार कभी भी दूर नहीं। शर्तें और सीआईबीसी फॉरेन एक्सचेंज रेट्स लागू हैं। cibc.com/cashpickup पर जाएं।
लाइन ऑफ क्रेडिट भी ले देंगे। 11 साल के तजुर्बेकार मॉर्गेज अलायंस ब्रोकर कैनी तालीवाल। लाइसेंस नंबर 10530। कॉल 9058122800, 9058122800, और विजिट mortgagebuddies.ca।
कैनी तालीवाल,
वो छाए पहने कैनी तालीवाल।
जेकर तुसी अपने सुपनियां दा घर भाल रहे हो पर तुहानू अपनियां जरूरतां ते प्राइस रेंज मुताबक घर नहीं मिल रहा, तां इहदा सीधा ते स्पष्ट मतलब आ कि तुहाडे कोले हॉट एंड न्यू लिस्टिंग दा एक्सेस नहीं है। असीं तुहानू बैंक सेल्स, कंपनी ओन्ड प्रॉपर्टीज, डिस्ट्रेस सेल्स ते अजिहियां सस्तियां प्रॉपर्टी दा एक्सेस देवांगे जिन्हां नू सैलरस जल्दी तों जल्दी वेचना चाहुंदे आ ते जिन्हां नू खरीद के तुसीं हजारां डॉलर बचा सकदे हो। वधेरे जानकारी लई रीमैक्स स्पैशलिस्ट ते चरणजीत ब्रांड नू हुणे कॉल करो 647-384-3006।
यार बड़ी भुख लगी है पर इस वेले खान नू की मिलेगा, सारा कुछ तो बंद है।
मिलेगा तू चल तो सही
पर किथे?
ओ बाबा ढाबा ते जिथे मिलदा है पंजाब दा स्वाद, भावे दिन होवे जां रात, तुहाडी मिडनाइट क्रेविंग दा इना कोल है हर जवाब। बाबा ढाबा एक कई लोकेशन तो सर्व करदे ने।
अज ही कॉल करो बाबा ढाबा वाले महावीर बाठोरा नू
9057933636 9057936336,
ते अपना काम खोलने लई तुसी फ्रेंचाइजी भी ले सकदे हो।
लाइफ विजिटर डिसेबिलिटी मॉर्गेज इंश्योरेंस लैंड लई राजपाल ब्राड़ दा नाम हमेशा याद रखो। इंश्योरेंस दे खेतर विच लम्मा तजर्बा रखदे हन राजपाल ब्राड़। RRSP या RESP करवानी है, इनकम टैक्स प्लानिंग लई भी राजपाल ब्राड़ तुहाडी मदद कर सकदे हन।
हेलो, दिस इज राजपाल ब्राड़, चार्टर्ड लाइफ अंडरराइटर एंड सर्टिफाइड हेल्थ इंश्योरेंस स्पेशलिस्ट। आई हैव बीन सर्विंग कैनेडियन फ्रॉम द लास्ट 20 इयर्स फॉर ऑल देयर इंडिविजुअल इन्वेस्टमेंट्स एंड इंश्योरेंस नीड्स, financial planning and their estate planning. Please feel free to give me a call and I'll be more than happy to assist you. Thank you.
416-917-1456 416-917-1456 Rajpal Brad.
समोसा एंड स्वीट फैक्टरी दी तक गाली कुजोरे तुम्मा पया जे चारे पासे तुसी भी आओ 1850 Albion Road in Rexdale 416-213-1165।
पिछले 18 सालों तो मॉर्गेज दिया सेवावां दिंदे आ रहे अकाल मॉर्गेजेस इंक नाल कम कर दे दविंदर पवार।
first, second, third mortgage, home equity, business loan, debt consolidation, refinance, rent to own le. Call karo Devinder Pawar nu 6479888731 6479888731.
Je nahi hona khajjal khwar ta call karo
Devinder Pawar.
Jekar ek var ina tuhadi file vekh ke ha keh ditti ta apne vaade te hamesha khare utar de han. License number 10845, independently owned and operated.
HK Tire Center. ਤੁਸੀਂ ਇੱਥੋਂ ਕਿਸੇ ਵੀ ਕਿਸਮ ਦੀਆਂ ਗੱਡੀਆਂ ਅਤੇ ਟਰੱਕਾਂ ਦੇ ਟਾਇਰ ਖਰੀਦ ਸਕਦੇ ਹੋ। ਨਵੇਂ ਅਤੇ ਪੁਰਾਣੇ ਟਰੱਕ ਅਤੇ ਕਾਰਾਂ ਦੇ ਟਾਇਰਸ। ਵੱਖ-ਵੱਖ ਕੰਪਨੀਆਂ ਦੇ ਟਾਇਰ ਜਿਵੇਂ ਕਿ ਕੰਟੀਨੈਂਟਲ, ਬ੍ਰਿਜਸਟੋਨ, ਹੈਂਕੌਕ, ਮਿਸ਼ਲਿਨ, ਡਨਲੌਪ, ਯੋਕੋਹਾਮਾ ਅਤੇ ਚਾਈਨੀਜ਼ ਕੰਪਨੀਆਂ ਦੇ ਟਾਇਰ, ਉਹ ਵੀ ਬਹੁਤ ਹੀ ਵਧੀਆ ਅਤੇ ਵਾਜਬ ਕੀਮਤਾਂ ਤੇ। ਮਿਸਿਸ ਸਾਗਰ ਲੋਕੇਸ਼ਨ ਤੇ ਕਾਲ ਕਰੋ 6472946400 ਜਾਂ ਫਿਰ ਲੰਡਨ 6474182130 ਜਾਂ ਫਿਰ ਅੱਜ ਇਹਨਾਂ ਦੇ ਲੋਕੇਸ਼ਨ ਤੇ ਪਹੁੰਚੋ 6191 ਅਟਲਾਂਟਿਕ ਡਰਾਈਵ ਮਿਸਿਸ ਸਾਗਰ।
ਆਪਾਂ ਸਾਰੇ ਜਾਣਦੇ ਹਾਂ ਕਿ ਓਨਟੇਰੀਓ ਵਿੱਚ ਕਾਰ ਲੈਣੀ ਸੌਖੀ ਪਰ ਇੰਸ਼ੋਰੈਂਸ ਭਰਨੀ ਬਹੁਤ ਔਖੀ ਹੈ। ਜੇ ਤੁਸੀਂ ਵੀ ਸੋਚਦੇ ਹੋ ਕਿ ਤੁਸੀਂ ਕਾਰ ਦੀ ਇੰਸ਼ੋਰੈਂਸ ਵੱਧ ਭਰ ਰਹੇ ਹੋ, ਪ੍ਰਦੀਪ ਗੋਇਲ ਹੋਰਾਂ ਨਾਲ ਸੰਪਰਕ ਕਰੋ। ਪੈਸੇ ਬਚਾ ਸਕਦੇ ਹੋ 6472785003 6472785003 ਪ੍ਰਦੀਪ ਗੋਇਲ, ਕਾਰਾਂ ਦੀ ਸਸਤੀ ਇੰਸ਼ੋਰੈਂਸ ਵਾਸਤੇ।
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ 'ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ। ਨਵਾਂ ਹਫ਼ਤਾ ਹੋ ਗਿਆ ਜੀ ਸ਼ੁਰੂ, ਅਤੇ ਜ਼ਿੰਦਗੀ ਇਸੇ ਤਰ੍ਹਾਂ ਲੰਘਦੀ ਜਾਂਦੀ ਹੈ। ਸਮਾਂ ਜਿਹੜਾ ਉਹ ਆਪਣੀ ਚਾਲੇ ਚੱਲਦਾ ਜਾਂਦਾ, ਬੰਦਾ ਸਕੀਮਾਂ ਬਣਾਉਂਦਾ ਰਹਿੰਦਾ ਵੀ ਆਹ ਹੋ ਜੂ ਆਹ ਹੋ ਜੂ, ਸਮਾਂ ਨਹੀਂ ਜੀ ਰੁਕਦਾ। ਇਸ ਨਵੇਂ ਹਫ਼ਤੇ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ, ਅਤੇ ਸਾਡੀ ਵਾਰੀ ਇਸ ਰੇਡੀਓ ਸਟੇਸ਼ਨ 'ਤੇ 2 ਤੋਂ ਲੈ ਕੇ 3 ਵਜੇ ਤੱਕ ਹੁੰਦੀ ਹੈ ਜੀ ਨਗਾਰਾ ਰੇਡੀਓ। ਕਿਤੇ ਕਿਤੇ ਮੈਂ ਇਹਨੂੰ ਹੋਸਟ ਕਰਦਾ, ਕਿਤੇ ਕਿਤੇ ਮੇਰੇ ਵੀਰ ਰਾਣਾ ਰਣਧੀਰ ਸਿੰਘ ਸਿੱਧੂ ਇਸ ਪ੍ਰੋਗਰਾਮ ਨੂੰ ਹੋਸਟ ਕਰਦੇ ਨੇ। ਸਾਡੇ ਸਪੋਂਸਰ ਦਾ ਧੰਨਵਾਦ ਜਿਨ੍ਹਾਂ ਦੇ ਸਹਿਯੋਗ ਸਦਕਾ ਸਾਡੇ ਪ੍ਰੋਗਰਾਮ ਚੱਲਦੇ ਨੇ। ਤੁਹਾਡਾ ਧੰਨਵਾਦ, ਤੁਸੀਂ ਇਸ ਪ੍ਰੋਗਰਾਮ ਨੂੰ ਸੁਣਦੇ ਹੋ, ਮਿਹਰਬਾਨੀ ਬਹੁਤ ਬਹੁਤ। ਕੱਲ੍ਹ ਮਦਰਸ ਡੇ ਸੀ ਦੋਸਤੋ, ਮਾਵਾਂ ਦੇ ਦਾ ਇਹ ਦਿਨ ਹੁੰਦਾ ਇੱਕ ਜਿਹੜੇ ਦਿਨ ਆਪਾਂ ਮਾਵਾਂ ਨੂੰ ਮੁਬਾਰਕਾਂ ਦਿੰਦੇ ਹਾਂ। ਵੈਸੇ ਮਾਂ ਨੂੰ ਮੁਬਾਰਕ ਦਿਓ ਜਾਂ ਨਾ ਦਿਓ, ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ। ਮਾਂ ਹੈ ਜਿਹੜੀ, ਉਹਨੂੰ ਪਤਾ ਹੁੰਦਾ ਵੀ ਇਹ ਸਾਨੂੰ ਹੁਣ ਮੁਬਾਰਕਾਂ ਦੇਣ ਲੱਗੇ ਆ, ਮਸਕਾਂ ਮੁਸਕਾਂ ਲਾਉਣ ਲੱਗੇ ਆ ਇੱਕ ਸਾਲ ਬਾਅਦ। ਅਤੇ ਮਾਂ ਨੂੰ ਜਦੋਂ ਬੱਚਾ ਪੈਦਾ ਹੁੰਦਾ ਉਦੋਂ ਤੋਂ ਨੇਚਰ ਦਾ ਪਤਾ ਹੁੰਦਾ ਵੀ ਕਿਹੋ ਜਿਹਾ, ਦਿਖਾਵੇ ਦੀ ਜ਼ਰੂਰਤ ਨਹੀਂ ਹੁੰਦੀ ਮਾਵਾਂ ਨੂੰ। ਅਤੇ ਜਿਹੜੇ ਨਹੀਂ ਵੀ ਇਸ ਸਾਲ ਬਾਅਦ ਮੁਬਾਰਕਬਾਦ ਦਿੰਦੇ ਮਾਂ ਨੂੰ, ਉਹਨਾਂ ਬਾਰੇ ਵੀ ਪਤਾ ਹੁੰਦਾ ਵੀ ਕਿਹੋ ਜਿਹਾ, ਵੀ ਚੱਲ ਨਹੀਂ ਵੀ ਮੁਬਾਰਕਬਾਦ ਦਿੱਤੀ ਕੋਈ ਗੱਲ ਨਹੀਂ। ਇਹ ਥੋੜ੍ਹੇ ਦੇਸ਼ਾਂ 'ਚ ਮਨਾਇਆ ਜਾਂਦਾ ਇਹ ਮਦਰਸ ਡੇ ਆ, ਅਤੇ ਜੇ ਦੇ ਵੀ ਦਿੱਤੀ ਤਾਂ ਫਿਰ ਵੀ ਕੋਈ ਫਰਕ ਨਹੀਂ। ਮਾਂ ਦੀ ਦੇਣ ਮੈਨੂੰ ਦੱਸਣ ਦੀ ਲੋੜ ਨਹੀਂ ਜੀ, ਸਾਰਿਆਂ ਨੂੰ ਇਸ ਗੱਲ ਦਾ ਅਹਿਸਾਸ ਆ ਮਾਂ ਦੀ ਹਸਤੀ ਦਾ। ਇਸੇ ਕਰਕੇ ਹੀ ਦੁਨੀਆ ਦੇ ਵਿੱਚ ਜਿੱਥੋਂ ਆਪਾਂ ਲੈਂਦੇ ਹਾਂ, ਜਿਹੜਾ ਦਇਆਵਾਨ ਆ, ਜਿਹੜਾ ਵਾਪਸ ਕੁਛ ਮੰਗਦਾ ਨਹੀਂ, ਉਹਦੀ ਤੁਲਨਾ ਹੀ ਮਾਂ ਦੇ ਨਾਲ ਕੀਤੀ ਗਈ ਆ। ਮਾਂ ਧਰਤੀ, ਮਾਂ ਕੁਦਰਤ, ਮਾਂ ਬੋਲੀ ਅਤੇ ਸਾਡੀ ਆਪਣੀ ਮਾਂ, ਸ਼ਬਦਾਂ ਦੇ ਰਾਹੀਂ ਮਾਵਾਂ ਨੇ ਜਿਹੜਾ ਕੁਝ ਸਾਨੂੰ ਦਿੱਤਾ ਦੋਸਤੋ, ਉਹਨੂੰ ਸ਼ਬਦਾਂ ਦੇ ਵਿੱਚ ਬੰਨਿਆ ਨਹੀਂ ਜਾ ਸਕਦਾ। ਸ਼ਬਦਾਂ ਤੋਂ ਬਹੁਤ ਪਾਸੇ ਆ, ਬਹੁਤ ਪਾਸੇ ਆ ਸ਼ਬਦਾਂ ਤੋਂ। ਜਦੋਂ ਬੰਦਾ ਜਿਹੜਾ ਬੱਚਾ ਵੱਡਾ ਹੋਣ ਲੱਗਦਾ ਨਾ, ਉਹਨੂੰ ਥੋੜ੍ਹਾ ਜਿਹਾ ਥੋੜ੍ਹੀ ਜਿਹੀ ਈਗੋ ਆਉਣ ਲੱਗਦੀ ਆ। ਅਸਲ ਦੇ ਵਿੱਚ ਇਹ ਵੀ ਬਾਇਓਲੋਜੀਕਲ ਅਤੇ ਨੈਚੁਰਲ ਪ੍ਰੋਸੈਸ ਆ ਵੀ ਉਹਦੇ ਸਰੀਰ ਦੇ ਵਿੱਚ ਹਾਰਮੋਨਸ ਦਾ ਵਿਕਾਸ ਹੋਣ ਲੱਗਦਾ, ਉਹਦੀ ਸਮਝ ਡਿਵੈਲਪ ਹੋਣ ਲੱਗਦੀ ਆ। ਅਤੇ ਕਿਤੇ ਕਿਤੇ ਉਹਨੂੰ ਐਂ ਲੱਗਣ ਲੱਗ ਜਾਂਦਾ ਵੀ ਇਹ ਸਾਡੇ ਜਿਹੜੇ ਮਾਂ, ਚਲੋ ਮਾਂ ਦੇ ਨਾਲ ਪਿਓ ਵੀ ਕਹਿ ਲਈਏ, ਬਈ ਇਹ ਸ਼ਾਇਦ ਪੁਰਾਣੇ ਹੋ ਗਏ, ਇਹਨਾਂ ਨੂੰ ਨਵੀਆਂ ਗੱਲਾਂ ਦਾ ਪਤਾ ਨਹੀਂ, ਦੁਨੀਆ ਬਦਲ ਰਹੀ ਹੈ, ਉਹ ਸੋਚਦਾ। ਕਿਤੇ ਕਿਤੇ ਟਕਰਾਅ ਆਉਂਦਾ ਮਾੜਾ ਮੋਟਾ ਵਿਚਾਰਧਾਰਕ ਤੌਰ ਦੇ ਉੱਤੇ। ਪਰ ਅਲਟੀਮੇਟਲੀ ਜਦੋਂ ਉਹ ਬੱਚਾ ਜਿਹੜਾ ਪਹਿਲਾਂ ਹੁੰਦਾ ਨੌਜਵਾਨੀ ਦੀ ਅਵਸਥਾ ਦੇ ਵਿੱਚ ਜਾ ਕੇ ਜਦੋਂ ਫਿਰ ਉਹ ਬੁਢਾਪੇ ਵਾਲੀ ਅਵਸਥਾ 'ਚ ਆਉਂਦਾ, ਫਿਰ ਉਹਨੂੰ ਪਤਾ ਲੱਗਦਾ ਵੀ ਮੈਂ ਤਾਂ ਕੁਛ ਵੀ ਨਹੀਂ, ਜਿਹੜਾ ਕੁਛ ਮੈਨੂੰ ਮੇਰੀ ਮਾਂ ਨੇ ਦੱਸਿਆ ਸੀ ਸੱਚ ਦਾ ਉਹੀ ਆ, ਮਤਲਬ ਫਿਰ ਉਹਨੂੰ ਅਹਿਸਾਸ ਹੁੰਦਾ। ਇਸੇ ਕਰਕੇ ਨਾ ਤੁਸੀਂ ਕਿਸੇ 70-80 ਸਾਲ 90 ਸਾਲ ਦੇ ਬਜ਼ੁਰਗ ਕੋਲ ਵੀ ਜਦੋਂ ਮਾਂ ਬਾਰੇ ਗੱਲ ਕਰੋਗੇ ਤਾਂ ਉਹਦੀ ਆਵਾਜ਼ ਦੇ ਵਿੱਚ ਨਰਮੀ ਆ ਜੂਗੀ, ਉਹਨੂੰ ਦੁਨੀਆ ਦਾ ਜਿਹੜਾ ਸੱਚ ਆ ਉਹਦੇ ਬਾਰੇ ਗਿਆਨ ਹੋਜੂ, ਅਤੇ ਉਦੋਂ ਵੀ ਕਈ ਵਾਰੀ ਭਾਵੇਂ ਉਹਦੀ ਮਾਂ ਦੁਨੀਆ ਦੇ ਵਿੱਚ ਨਾ ਹੀ ਹੋਵੇ, ਕੁਦਰਤੀ ਆ ਵੀ ਕਿੰਨੀ ਕੁ ਉਮਰ ਹੁੰਦੀ ਆ, ਪਰ ਫਿਰ ਵੀ ਮਾਂ ਬਾਰੇ ਗੱਲਾਂ ਸੁਣ ਕੇ ਉਹਦੀਆਂ ਅੱਖਾਂ 'ਚ ਹੰਝੂ ਆਉਣ ਲੱਗ ਜਾਣਗੇ। ਬਸ ਇਹੀ ਨੇੜਤਾ ਜੀ, ਵੀ ਮਾਂ ਭਾਵੇਂ ਦੁਨੀਆ ਦੇ ਵਿੱਚ ਹੋਵੇ ਜਾਂ ਨਾ ਹੋਵੇ, ਪਰ ਜਿਹੜਾ ਕੁਛ ਸਬਕੌਂਸ਼ੀਅਸਲੀ ਜਾਂ ਕੌਂਸ਼ੀਅਸਲੀ ਮਾਂ ਤੋਂ ਅਸੀਂ ਸਿੱਖ ਲਿਆ, ਜਾਂ ਮਾਂ ਨੇ ਸਾਡੇ ਆਲੇ ਦੁਆਲੇ ਵਿਚਰਦੇ ਸਾਨੂੰ ਸਿਖਾਤਾ, ਜਿਹੜਾ ਕੁਛ ਅਸੀਂ ਗ੍ਰਹਿਣ ਕਰ ਲਿਆ, ਅਤੇ ਉਹਦਾ ਦੇਣ ਬੰਦਾ ਦੇ ਹੀ ਨਹੀਂ ਸਕਦਾ। ਦੇਖੋ ਬੱਚਾ ਜਿਹੜਾ ਉਹ ਉਹਦਾ ਜੇ ਦਿਮਾਗ ਵਿਕਾਸ ਹੀ ਕਰ ਰਿਹਾ ਹੁੰਦਾ, ਅਤੇ ਉਹਨੂੰ ਮਾਂ ਬੋਲੀ ਜਿਹਨੂੰ ਕਹਿੰਦੇ ਹਾਂ ਅਸੀਂ, ਮਾਂ ਬੋਲੀ ਦਾ ਮਤਲਬ ਹੀ ਇਹ ਆ ਵੀ ਮਾਂ ਦੇ ਬੁੱਲਾਂ ਵੱਲ ਵੇਖ ਕੇ, ਮਾਂ ਦੇ ਚਿਹਰੇ ਵੱਲ ਵੇਖ ਕੇ ਜਿਹੜਾ ਕੁਝ ਉਹ ਸਿੱਖਦਾ ਸਮਝਦਾ। ਮਤਲਬ ਇਹ ਕਹਿ ਲਓ ਜੀ ਬਈ ਜਿਹੜੇ ਬੱਚੇ ਆ ਅਚੇਤ ਰੂਪ ਦੇ ਵਿੱਚ ਬੱਚਿਆਂ ਦੀ ਸਮਝ ਦੇ ਵਿੱਚ ਉਹਨਾਂ ਦੀ ਮਾਂ ਜਿਹੜੀ ਉਹ ਬੈਠੀ ਹੁੰਦੀ ਆ। ਪਿਓ ਕਿਉਂਕਿ ਬਹੁਤਾ ਟਾਈਮ ਪਹਿਲਾਂ ਪੁਰਾਣੇ ਸਮਾਜਾਂ ਦੇ ਵਿੱਚ ਜਿਹੜਾ ਪਿਤਾ ਸੀ ਉਹਦੀ ਡਿਊਟੀ ਵੰਡੀ ਹੋਈ ਸੀ ਨਾ ਘਰ ਤੋਂ ਬਾਹਰ ਦਾ ਕੰਮ ਕਰਨ ਦੀ, ਅਤੇ ਇਸ ਕਰਕੇ ਘਰ ਸਾਂਭਣ ਦਾ ਬੱਚਿਆਂ ਨੂੰ ਸਾਂਭਣ ਦਾ ਕੰਮ ਮਾਂ ਦੇ ਜ਼ਿੰਮੇ ਸੀਗਾ, ਅਤੇ ਇਸ ਕਰਕੇ ਬਹੁਤਾ ਸਮਾਂ ਮਾਂ ਦੇ ਨਾਲ ਬੀਤਦਾ ਸੀ ਬੱਚਿਆਂ ਦਾ, ਅਤੇ ਕੌਂਸ਼ੀਅਸਲੀ ਅਤੇ ਸਬਕੌਂਸ਼ੀਅਸਲੀ ਜਿਹੜਾ ਕੁਝ ਬੱਚਾ ਗ੍ਰਹਿਣ ਕਰਦਾ ਸੀ ਉਹ ਮਾਂ ਤੋਂ ਹੀ ਕਰਦਾ ਸੀ ਜ਼ਿਆਦਾ। ਮਾਂ ਦੀ ਹਸਤੀ ਦੋਸਤੋ ਬਸ ਉਹ ਤੁਸੀਂ ਸਮਝ ਸਕਦੇ ਹੋ। ਮੈਂ ਤਾਂ ਇਹ ਸਮਝਦਾ ਹੁੰਦਾ ਵੀ ਕਈ ਪਰਿਵਾਰਾਂ ਦੇ ਵਿੱਚ ਨਾ ਕਈਆਂ 'ਚ ਲੋਕ ਕਹਿੰਦੇ ਜੀ ਲਓ ਅਲੱਗ ਅਲੱਗ ਭਰਾ ਹੋ ਗਏ ਨੇ ਅਤੇ ਇੱਕ ਭਰਾ ਮਾਂ ਨਾਲ ਨਹੀਂ ਬੋਲਦਾ। ਮੈਨੂੰ ਲੱਗਦਾ ਹੁੰਦਾ ਵੀ ਉਹ ਬਸ ਉਹ ਵਿਚਾਰਾ ਜਿਹਾ, ਉਹਨੂੰ ਪਤਾ ਹੀ ਨਹੀਂ, ਉਹਨੂੰ ਇਸ ਗੱਲ ਦਾ ਅਹਿਸਾਸ ਨਹੀਂ ਹੈਗਾ। ਮਤਲਬ ਤੁਸੀਂ ਇਸ ਗੱਲ ਦਾ ਅੰਦਾਜ਼ਾ ਲਾ ਲਓ ਵੀ ਅਸੀਂ ਕਿਹੋ ਜਿਹੇ ਸਮਾਜ ਦੇ ਵਿੱਚ ਰਹਿ ਰਹੇ ਹਾਂ ਜਿੱਥੇ ਜੇ ਆਪਾਂ ਡਾਟਾ ਇਕੱਠਾ ਕਰਨਾ ਹੋਵੇ ਨਾ ਤਾਂ ਤੁਸੀਂ ਹੈਰਾਨ ਹੋ ਜਾਓਗੇ ਬਈ। ਮੁਬਾਰਕਬਾਦ ਤਾਂ ਮਦਰਸ ਡੇ 'ਤੇ ਆਪਾਂ ਦਿੰਦੇ ਹਾਂ ਸਾਰਿਆਂ ਨੂੰ, ਪਰ ਜੇ ਤੁਸੀਂ ਡਾਟਾ ਇਕੱਠਾ ਕਰਨਾ ਹੋਵੇ ਵੀ ਜਦੋਂ ਮਾਂ ਬਜ਼ੁਰਗ ਹੋ ਜਾਂਦੀ ਹੈ ਅਤੇ 3-4 ਬੱਚੇ ਹੋਣ, ਕਿਹੜੇ ਬੱਚਿਆਂ ਨੇ ਮਾਂ ਨੂੰ ਆਪਣੇ ਨਾਲ ਰੱਖਣਾ, ਅਤੇ ਉਹਦੇ 'ਚ ਨਾਲ ਰੱਖਣ ਵਾਲਾ ਤਾਂ ਇੱਕ ਹੋਊਗਾ। ਜੇ 4 ਬੱਚੇ ਤਾਂ 3 ਬੱਚੇ ਆ ਨਾ ਜਿਹੜੇ ਉਹ ਕਹਿਣਗੇ ਵੀ ਬੁੜੀ ਹੋ ਗਈ ਮਾਂ, ਚੱਲ ਇਹਨੇ ਕਿਹੜਾ ਹੁਣ ਬਹੁਤੀ ਜ਼ਿੰਦਗੀ ਜਿਉਣੀ ਆ, 2-3 ਸਾਲ ਜਿਉਣੀ ਆ, ਚਲੋ ਇਹ ਦੂਸਰੇ ਕੋਲ ਹੀ ਰਹਿ ਪਏ ਤਾਂ ਚੰਗੀ ਗੱਲ ਆ। ਇਹ ਜ਼ਿੰਦਗੀ ਦੀਆਂ ਸੱਚਾਈਆਂ ਨੇ ਦੋਸਤੋ, ਇਹ ਇਸ ਜਦੋਂ ਸੱਚਾਈਆਂ ਦੇ ਸਾਹਮਣੇ ਆਪਾਂ ਖੜ੍ਹਦੇ ਹਾਂ ਨਾ, ਸਨਮੁੱਖ ਹੁੰਦੇ ਹਾਂ, ਕਈ ਵਾਰੀ ਆਪਾਂ ਨੂੰ ਐਂ ਲੱਗਦਾ ਵੀ ਐਵੇਂ ਨਹੀਂ ਹੁੰਦਾ, ਪਰ ਦੋਸਤੋ ਐਂ ਹੀ ਹੁੰਦਾ। ਬਹੁਤਾਤ ਆ ਜਿਹੜੀ ਲੋਕਾਂ ਦੀ ਉਹ ਇਸ ਤਰ੍ਹਾਂ, ਜਾਂ ਸਾਡੀ ਸਿਸਟਮ, ਇੱਥੇ ਵੀ ਸਿਸਟਮ ਆ ਜਾਂਦਾ, ਸਿਸਟਮ ਨੇ ਸਾਡੀ ਬਹੁਤਾਤ ਇਸ ਤਰ੍ਹਾਂ ਬਣਾਤੀ ਆ, ਸਾਡੇ ਵਿੱਚੋਂ ਬਹੁਤੇ ਲੋਕਾਂ ਦੀ ਜਿਹੜੀ ਹੈਗੀ ਆ ਗੱਲ ਉਹ ਇਸ ਤਰ੍ਹਾਂ ਦੀ ਹੋ ਗਈ ਆ ਬਈ ਕੰਮਾਂ ਕਾਰਾਂ ਦੇ ਵਿੱਚ ਸਵੇਰ ਤੋਂ ਸ਼ਾਮ ਤੱਕ ਰੁੱਝੇ ਰਹਿਣਾ, ਅਤੇ ਉਹਦੇ ਵਿੱਚ ਸੈਲਫਿਸ਼ਨੈਸ ਇੰਨੀ ਆ ਜਾਣੀ ਬੰਦੇ ਦੇ ਵਿੱਚ ਕਿ ਬੰਦਾ ਬਜ਼ੁਰਗ ਹੋ ਰਹੇ ਮਾਂ ਪਿਓ ਅਤੇ ਖਾਸ ਕਰਕੇ ਮਾਂ ਜਿਹੜੀ ਉਹਦੇ ਪ੍ਰਤੀ ਆਪਣੇ ਫਰਜ਼ਾਂ ਤੋਂ ਅਵੇਸਲਾ ਹੋ ਗਿਆ। ਇਕੱਲਾ ਸਾਲ ਬਾਅਦ ਤੁਸੀਂ ਗੁਲਾਬ ਦਾ ਫੁੱਲ ਜਾਂ ਤੁਸੀਂ ਕੇਕ ਘਰ ਲਿਆ ਕੇ ਜਾਂ ਮਦਰਸ ਡੇ ਕਹਿ ਕੇ ਮਤਲਬ ਮਾਂ ਦੀ ਅਹਿਮੀਅਤ ਨੂੰ ਐਪਰੀਸ਼ੀਏਟ ਕਰਦੇ ਹੋ, ਚੰਗੀ ਗੱਲ ਆ, ਪਰ ਆਲਾ ਦੁਆਲਾ ਜੋ ਕੁਝ ਹੈਗਾ, ਆਲਾ ਦੁਆਲਾ ਤਾਂ ਇੰਨਾ ਮਜ਼ਬੂਤ ਆ ਸਾਡੇ, ਇੰਨਾ ਜ਼ਿਆਦਾ ਆਲਾ ਦੁਆਲਾ ਮਜ਼ਬੂਤ ਆ ਕਿ ਆਲੇ ਦੁਆਲੇ ਦੀਆਂ ਕੰਧਾਂ ਤੋੜ ਕੇ ਉਹਨੂੰ ਬਦਲਣਾ ਇਹ ਕੋਈ ਸੌਖਾ ਕੰਮ ਨਹੀਂ ਹੈਗਾ। ਆਲਾ ਦੁਆਲਾ ਸਿਸਟਮ ਆ ਜਿਹੜਾ ਉਹ ਸਾਡੇ ਅੰਦਰ ਧਸਿਆ ਹੋਇਆ, ਅਤੇ ਉਹਦੇ ਵਿੱਚੋਂ ਫਿਰ ਜਿਹੜੇ ਮਨੁੱਖੀ ਰਿਸ਼ਤੇ ਆ ਉਹ ਵੀ ਪੈਸੇ ਦੇ ਰੂਪ ਦੇ ਵਿੱਚ ਤੋਲੇ ਜਾਂਦੇ ਨੇ। ਜਦੋਂ ਸਾਰੇ ਸਿਸਟਮ ਦੀ ਸਮਝ ਇਹ ਹੋ ਗਈ ਵੀ ਬੰਦਾ ਜਦੋਂ ਇੱਕ ਉਮਰ ਹਟਾ ਕੇ ਬੁੜਾ ਹੋ ਗਿਆ ਉਹ ਕੰਮ ਦਾ ਨਹੀਂ ਰਿਹਾ, ਅਤੇ ਫਿਰ ਇਹ ਸਿਸਟਮ ਕਹਿੰਦਾ ਵੀ ਜੇ ਕੰਮ ਦਾ ਹੀ ਨਹੀਂ ਰਿਹਾ ਕੋਈ ਨਹੀਂ, ਬਹੁਤਾ ਕੇਅਰ ਕਰਨ ਦੀ ਲੋੜ ਨਹੀਂ। ਇਸ ਕਰਕੇ ਦੁਨੀਆ ਦੇ ਵਿੱਚ ਜਿਹੜੇ ਬਜ਼ੁਰਗ ਹੋ ਰਹੇ ਲੋਕ ਨੇ, ਮੈਂ ਮਦਰਸ ਡੇ ਵਾਲੇ ਦਿਨ ਇਸ ਕਰਕੇ ਗੱਲ ਕਰ ਰਿਹਾ ਕਿਉਂਕਿ ਮਾਂ ਵੀ ਜਦੋਂ ਤੁਸੀਂ ਇੱਕ ਉਮਰ ਤੱਕ ਪਹੁੰਚ ਗਿਆ ਤਾਂ ਮਾਂ ਵੀ ਬਜ਼ੁਰਗ ਹੀ ਹੋਣੀ ਹੈ, ਮਾਂ ਵੀ ਉਸੇ ਸਿਸਟਮ ਦਾ ਉਸੇ ਸਮਾਜ ਦਾ ਹਿੱਸਾ, ਉਹ ਇਸ ਹੱਦ ਤੱਕ ਚਲਿਆ ਗਿਆ ਸਮਾਜ ਵੀ ਜਿਹੜੇ ਬਜ਼ੁਰਗ ਨੇ ਉਹਨਾਂ ਦੀ ਕੇਅਰ ਕਰਨ ਦੀ ਕੋਈ ਬਹੁਤੀ ਜ਼ਿਆਦਾ ਲੋੜ ਨਹੀਂ ਸਮਝਦਾ। ਇੱਥੇ ਬਜ਼ੁਰਗਾਂ ਦੀ ਕਦਰ ਕੀਤੀ ਜਾਂਦੀ ਹੈ, ਬਹੁਤ ਚੰਗੀ ਗੱਲ ਆ, ਬਹੁਤ ਹੀ ਚੰਗੀ ਗੱਲ ਆ। ਪਰ ਸੱਚਾਈ ਇਹ ਵੀ ਆ, ਤਸਵੀਰ ਦਾ ਇੱਕ ਪਾਸਾ ਇਹ ਵੀ ਆ ਬਈ ਸਾਡੇ ਜਿਹੜੇ ਮਾਂ ਪਿਓ ਹੁੰਦੇ ਨੇ ਜਦੋਂ ਉਹਨਾਂ ਨੂੰ ਸੀਨੀਅਰਸ ਹੋਮ ਦੇ ਵਿੱਚ ਛੱਡ ਦਿੱਤਾ ਜਾਂਦਾ ਤਾਂ ਉਹ ਕਿੰਨੀ ਕੁ ਕੇਅਰ ਉੱਥੇ ਹੁੰਦੀ ਹੋਊਗੀ। ਜਾਂ ਫਿਰ ਸਾਡੀਆਂ ਜਿਹੜੀਆਂ ਮਾਵਾਂ ਨੇ ਜਦੋਂ ਉਹ ਤੁਰਨ ਫਿਰਨ ਤੋਂ ਸਮਰੱਥ ਹੋ ਜਾਂਦੀਆਂ ਨੇ, ਨਰਸਿੰਗ ਕੇਅਰ ਦੇ ਵਿੱਚ ਹੁੰਦੀਆਂ ਨੇ, ਇਕੱਲੇ ਸਮਾਂ ਬਿਤਾਉਂਦੀਆਂ ਨੇ, ਉਦੋਂ ਫਿਰ ਉਹ ਸਾਡੇ ਬਾਰੇ ਕੀ ਸੋਚਦੀਆਂ ਹੋਣਗੀਆਂ। ਦੇਖੋ, ਆਪਾਂ ਹਮੇਸ਼ਾ ਹੀ ਨਵੀਨਤਾ ਜਿਹੜੀ ਉਸਦੇ ਹੱਕ ਦੇ ਵਿੱਚ ਹੁੰਦੇ ਹਾਂ, ਪਰ ਕਿਤੇ ਨਾ ਕਿਤੇ ਰੇਅਰ ਕੇਸ ਦੇ ਵਿੱਚ, ਪੁਰਾਤਨਤਾ ਦੇ ਵਿੱਚ ਜਿਹੜੀਆਂ ਚੰਗੀਆਂ ਗੱਲਾਂ ਪਈਆਂ ਹੁੰਦੀਆਂ ਉਹਨਾਂ ਨੂੰ ਐਪਰੀਸ਼ੀਏਟ ਕਰਨਾ ਅਤੇ ਚੰਗੀਆਂ ਗੱਲਾਂ ਨੂੰ ਅੱਗੇ ਲੈ ਕੇ ਜਾਣਾ, ਉਹਦੇ ਬਾਰੇ ਵੀ ਸੋਚਣਾ ਚਾਹੀਦਾ। ਵੈਸੇ ਤਾਂ ਜਿਹੜੀ ਗੱਲ ਅੱਜ ਰੈਲੇਵੈਂਟ ਆ, ਭਾਵੇਂ ਉਹ 2000 ਸਾਲ ਪਹਿਲਾਂ ਦੀ ਗੱਲ ਆ ਅਤੇ ਭਾਵੇਂ ਹੈਗੀ ਉਹ 3000 ਸਾਲ ਪਹਿਲਾਂ ਦੀ ਗੱਲ, ਉਹਨੂੰ ਪੁਰਾਤਨਤਾ ਨਹੀਂ ਕਹਿ ਸਕਦੇ, ਉਹਨੂੰ ਸਦੀਵੀ ਸੱਚ ਕਿਹਾ ਜਾਂਦਾ। ਇਹ ਜਿਹੜਾ ਸਦੀਵੀ ਸੱਚ ਸੀਗਾ ਬਈ ਮਾਂ ਪਿਓ ਦੀ ਕੇਅਰ ਕਰਨੀ ਚਾਹੀਦੀ ਆ, ਚਾਹੀਦੀ ਆ ਅਤੇ ਹੁੰਦੀ ਸੀ ਸਾਂਝੇ ਪਰਿਵਾਰਾਂ ਦੇ ਵਿੱਚ। ਸਾਂਝੇ ਪਰਿਵਾਰਾਂ ਦੇ 100 ਨੁਕਸ ਹੋ ਸਕਦੇ ਨੇ, ਪਰ ਸਾਂਝੇ ਪਰਿਵਾਰਾਂ ਦੇ ਵਿੱਚ ਜਿਹੜੀ ਇੱਕ ਚੰਗੀ ਗੱਲ ਇਹ ਸੀ ਵੀ ਬਈ ਪਰਿਵਾਰ ਦੇ ਕਈ ਮੈਂਬਰ ਹੁੰਦੇ ਸੀ, ਉਹਦੇ ਵਿੱਚ ਜਿਹੜਾ ਬਜ਼ੁਰਗ ਮੈਂਬਰ ਸੀ ਉਹਦਾ ਖਿਆਲ ਰੱਖਿਆ ਜਾਂਦਾ ਸੀ, ਉਹਦੇ ਪ੍ਰਤੀ ਇੱਕ ਸਤਿਕਾਰ ਦੀ ਨਿਗਾਹ ਨਾਲ ਪਰਿਵਾਰ ਦੇਖਦਾ ਸੀ, ਅਤੇ ਉਸ ਪਰਿਵਾਰ ਦਾ ਜਿਹੜਾ ਸੀਨੀਅਰ ਮੈਂਬਰ ਸੀ, ਜਿਹੜਾ ਬਜ਼ੁਰਗ ਸੀ, ਮਾਂ ਜਾਂ ਪਿਓ, ਉਹ ਆਖਰੀ ਸਮਾਂ ਵੀ ਪਰਿਵਾਰ ਦੇ ਵਿੱਚ ਹੀ ਬਿਤਾਉਂਦਾ ਸੀ, ਜਿਹਦੇ ਨਾਲ ਉਹਦੀ ਫਿਜ਼ੀਕਲ ਅਤੇ ਮੈਂਟਲ ਹੈਲਥ ਆ ਜਿਹੜੀ ਉਹ ਠੀਕ ਰਹਿੰਦੀ ਸੀ। ਇਹ ਅੱਜ ਕੱਲ੍ਹ ਨਹੀਂ ਹੈ, ਜਿਹਦੇ ਕਰਕੇ ਮੈਂ ਕਹੂੰਗਾ ਵੀ ਜੇ ਦੁਨੀਆ ਭਰ ਦੀਆਂ ਜਿਹੜੀਆਂ ਮਾਵਾਂ ਨੇ ਉਹਨਾਂ ਬਾਰੇ ਗੱਲ ਕਰਨੀ ਹੋਵੇ ਤਾਂ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਮਾਵਾਂ ਜਿਹੜੀਆਂ ਉਹਨਾਂ ਨੂੰ ਉਸ ਰੂਪ ਦੇ ਵਿੱਚ ਉਹ ਸੁੱਖ ਸਹੂਲਤਾਂ ਜਿਹੜੀਆਂ ਨਹੀਂ ਮਿਲਦੀਆਂ, ਜਾਂ ਇਹ ਕਹਿ ਲਓ, ਵੈਸੇ ਤਾਂ ਮਾਵਾਂ ਦਾ ਦੇਣਾ ਤਾਂ ਕੋਈ ਦੇ ਹੀ ਨਹੀਂ ਸਕਦਾ ਗਾ, ਪਰ ਇੱਕ ਉਮਰ ਤੋਂ ਬਾਅਦ ਜਦੋਂ ਸਰੀਰਕ ਸਮਰੱਥਾ ਘੱਟ ਜਾਂਦੀ ਆ ਉਦੋਂ ਮਾਵਾਂ ਦੀ ਟੇਕ ਕੇਅਰ ਕਰਨ ਦੀ ਜ਼ਰੂਰਤ ਹੁੰਦੀ ਹੈ। ਉਸ ਪੱਖੋਂ ਸਮਾਜ ਅਜੇ ਅਵੇਸੜਾ ਹੈ, ਜਾਂ ਇਹ ਕਹਿ ਲਓ ਕਿ ਬਹੁਤ ਸਾਰੇ ਲੋਕਾਂ ਦੇ ਵਿੱਚ ਲੋਕਾਂ ਕੋਲ ਉਨੀਆਂ ਸਹੂਲਤਾਂ ਹੀ ਨਹੀਂ ਹੈ, ਕਿਉਂਕਿ ਜੇ ਪਰਿਵਾਰ ਮਤਲਬ ਪੇਚੈੱਕ ਟੂ ਪੇਚੈੱਕ ਰਹਿ ਰਿਹਾ, ਗਰੀਬੀ ਦੀ ਹਾਲਤ 'ਚ ਰਹਿ ਰਿਹਾ, ਜ਼ਿੰਦਗੀ ਦੀਆਂ ਸੱਚਾਈਆਂ ਦੇ ਨਾਲ ਦੋ ਚਾਰ ਹੋ ਰਿਹਾ, ਆਰਥਿਕ ਸਾਧਨ ਘੱਟ ਨੇ, ਉਹਦੇ ਕੋਲ ਸਮਾਂ ਇੰਨਾ ਕਿ ਉਹ ਬਸ ਉਹ ਰੋਟੀ ਪਾਣੀ ਕਮਾ ਕੇ ਲਿਆਵੇ ਅਤੇ ਮਾਂ ਪਿਓ ਕੋਲ ਨਾ ਬੈਠੇ, ਖਾਸ ਕਰਕੇ ਮਾਂ ਕੋਲ, ਅਤੇ ਆਪੇ ਹੀ ਤੁਸੀਂ ਸਮਝ ਸਕਦੇ ਹੋ ਵੀ ਉਹਨਾਂ ਪਰਿਵਾਰਾਂ ਦੀ ਕੀ ਹਾਲਤ ਹੁੰਦੀ ਹੋਊਗੀ। ਅਤੇ ਸੱਚਾਈ ਇਹ ਹੈ ਜੀ, ਇਕੱਲੇ ਇੱਕ ਦੇਸ਼ ਵੱਲ ਝਾਤੀ ਨਾ ਮਾਰ ਕੇ ਜਦੋਂ ਅਸੀਂ ਦੁਨੀਆ ਭਰ ਦੇ ਦੇਸ਼ਾਂ ਦੇ ਵੱਲ ਝਾਤੀ ਮਾਰਦੇ ਹਾਂ ਤਾਂ ਸਾਡੀ ਹੈਰਾਨੀ ਦੀ ਹੱਦ ਨਹੀਂ ਰਹਿੰਦੀ ਦੋਸਤੋ ਕੋਈ, ਬਈ ਮਾਵਾਂ ਦਾ 50% ਹਿੱਸਾ ਜਿਹੜਾ ਉਹ ਮਾੜੀ ਜ਼ਿੰਦਗੀ ਆ ਜਿਹੜੀ ਉਹ ਜਿਉਂ ਰਿਹਾ। ਇਹਨਾਂ ਤੱਥਾਂ ਦੀ ਗੱਲ ਆਪਾਂ ਮਦਰਸ ਡੇ ਵਾਲੇ ਦਿਨ ਤਾਂ ਨਹੀਂ ਕਰਦੇ ਕਿਉਂਕਿ ਅਸੀਂ ਆਪਣੀਆਂ ਮਾਵਾਂ ਕੋਲ ਬੈਠੇ ਹੁੰਦੇ ਹਾਂ, ਖੁਸ਼ੀ ਵਾਲਾ ਦਿਨ ਹੁੰਦਾ, ਪਰ ਜਦੋਂ ਅਸੀਂ ਮਾਂ ਦਾ ਜਿਹੜਾ ਉਹ ਹਸਤੀ ਆ ਨਾ, ਮਾਂ ਦਾ ਜਿਹੜਾ ਸਰੂਪ ਆ, ਜਦੋਂ ਅਸੀਂ ਉਹ ਉਸ ਨੂੰ ਵਿਸ਼ਾਲਤਾ ਦੇ ਵਿੱਚ ਵੇਖਾਂਗੇ, ਜਦੋਂ ਅਸੀਂ ਦੁਨੀਆ ਦੀਆਂ ਸਾਰੀਆਂ ਮਾਵਾਂ ਦੀ ਗੱਲ ਕਰਾਂਗੇ, ਜਦੋਂ ਅਸੀਂ ਸਾਡੀ ਧਰਤੀ ਮਾਂ ਦੀ ਗੱਲ ਕਰਾਂਗੇ, ਜਦੋਂ ਅਸੀਂ ਕੁਦਰਤ ਮਾਂ ਜਿਹੜੀ ਉਹਦੀ ਗੱਲ ਕਰਾਂਗੇ, ਜਦੋਂ ਅਸੀਂ ਮਾਂ ਦੀ ਬੋਲੀ ਦੀ ਗੱਲ ਕਰਾਂਗੇ, ਉਦੋਂ ਫਿਰ ਆਪਾਂ ਨੂੰ ਪਤਾ ਲੱਗ ਜੂਗਾ ਕਿ ਮਾਵਾਂ ਲਈ ਸਿਰਫ ਇੱਕ ਦਿਨ ਕੱਢਣਾ ਜਿਹੜਾ ਉਹ ਕਾਫੀ ਨਹੀਂ ਹੁੰਦਾ ਜੀ। ਮਾਵਾਂ ਲਈ ਤਾਂ ਸਾਰੀ ਜ਼ਿੰਦਗੀ ਆ ਜਿਹੜੀ ਉਹ ਹੀ ਬਸ ਮਾਂ ਦੇ ਲੇਖੇ ਲੱਗ ਜੇ, ਮਾਂ ਦੇ ਚਰਨਾਂ ਦੇ ਵਿੱਚ ਲੱਗ ਜੇ, ਉਹ ਥੋੜ੍ਹੀ ਹੁੰਦੀ ਆ। ਖੈਰ ਫਿਰ ਵੀ ਜੀ, ਕਿਉਂਕਿ ਸਾਡਾ ਪ੍ਰੋਗਰਾਮ ਕਿਉਂਕਿ ਮੰਡੇ ਟੂ ਫਰਾਈਡੇ ਚੱਲਦਾ ਹੁੰਦਾ, ਇਸ ਕਰਕੇ ਅਸੀਂ ਵੀਕ ਡੇਜ਼ ਦੇ ਵਿੱਚ ਹੀ ਜਦੋਂ ਦਿਨਾਂ ਦੀ ਅਹਿਮੀਅਤ ਆ ਉਹਦੇ ਬਾਰੇ ਕੋਈ ਨਾ ਕੋਈ ਗੱਲ ਕਰਦੇ ਰਹਿੰਦੇ ਹਾਂ। ਲਓ ਆਪਾਂ ਐਂ ਕਰਦੇ ਹਾਂ, ਸ਼ਾਇਦ ਇੱਕ ਕਾਲ ਆਈ ਹੈ ਅਤੇ ਆਪਾਂ ਕਾਲ ਲੈਂਦੇ ਹਾਂ, ਅਤੇ ਫਿਰ ਆਪਾਂ ਕਾਫੀ ਦਿਨ ਹੋ ਗਏ ਸ਼ਿਵਿੰਦਰ ਨਾਲ ਗੱਲ ਨਹੀਂ ਕੀਤੀ। ਲਾਸਟ ਪ੍ਰੋਗਰਾਮ ਮੈਂ ਵੀਰਵਾਰ ਨੂੰ ਕੀਤਾ ਸੀ, ਵੀਰਵਾਰ ਵਾਲੇ ਦਿਨ ਵੀ ਆਪਣੀ ਆਪਸ ਵਿੱਚ ਦੀ ਗੱਲਾਂ ਬਾਤਾਂ ਹੁੰਦੀਆਂ ਰਹੀਆਂ, ਉਹਨਾਂ ਨਾਲ ਗੱਲ ਨਹੀਂ ਹੋਈ। ਲਓ ਆਪਾਂ ਕਾਲ ਲੈਂਦੇ ਹਾਂ ਇੱਕ ਪਹਿਲਾਂ। ਹਾਂਜੀ ਨਿੱਘਾ, ਸਵਾਗਤ ਤੁਹਾਡਾ ਜੀ।
ਹਾਂਜੀ ਬਰਾੜ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਦਵਿੰਦਰ,
ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ,
ਕੀ ਹਾਲ ਚਾਲ ਜੀ?
ਹਾਲ ਚਾਲ ਬਹੁਤ ਵਧੀਆ ਜੀ,
ਬਹੁਤ ਵਧੀਆ ਜੀ, ਬਹੁਤ ਵਧੀਆ। ਤੇ ਗੱਲ ਕਰਾਂਗੇ ਥੋੜੀ ਜੀ ਅੱਜ ਮੌਰਗੇਜ ਰਿਗਾਰਡਿੰਗ, ਕਿਉਂਕਿ ਮੌਰਗੇਜ ਦੇ ਰੇਟ ਜਿਹੜੇ ਆਪਾਂ ਆਲਰੇਡੀ ਜਾ ਚੁੱਕੇ ਆ, ਤੇ ਮਾਰਕੀਟ ਵੀ ਨੂੰ ਵੀ ਫਰਕ ਪੈ ਚੁੱਕਾ ਘਾ ਥੋੜਾ ਜਿਹਾ। ਤੇ ਇਹਦੇ ਨਾਲ ਨਾਲ ਇਹ ਹੈ ਕਿ ਜਿਹੜੇ ਭੈਣ ਭਰਾ ਨੇ ਕਿ ਪਿੱਛੇ ਜੇ ਆਪਣਾ ਰੁਝਾਨ ਕਾਫੀ ਚੱਲਿਆ ਸੀ ਪ੍ਰਾਈਵੇਟ ਮੌਰਗੇਜ ਦਾ, ਜਿਹੜੇ ਕਿਸੇ ਭੈਣ ਭਰਾ ਨੇ ਪ੍ਰਾਈਵੇਟ ਮੌਰਗੇਜ ਲਈ ਹੋਈ ਆ, ਅਗਰ ਉਹਨਾਂ ਨੂੰ 6 ਮਹੀਨੇ ਹੋ ਗਏ ਆ ਤੇ ਆਪਾਂ ਉਹਨੂੰ ਰੀਫਾਈਨਾਂਸ ਕਰਕੇ ਕਿਸੇ ਵੀ ਬੈਂਕ ਜਾਂ ਬੀ ਲੈਂਡਰ ਦੇ ਨਾਲ ਉਹਨਾਂ ਮੂਵ ਕੀਤਾ ਜਾ ਸਕਦਾ ਹੈ, ਕਿਉਂਕਿ ਜਿਹੜੇ ਪ੍ਰਾਈਵੇਟ ਮੋਰਗੇਜ ਹੁੰਦੀ ਹੈ ਉਹਦਾ ਇੰਟਰਸਟ ਓਨਲੀ ਪੇਮੈਂਟਸ ਹੁੰਦੀ ਹੈ। ਆਪਾਂ ਅਗਰ ਤੁਸੀਂ ਚਾਹੁੰਦੇ ਕਿ ਸਾਡਾ ਪ੍ਰਿੰਸੀਪਲ ਜਿਹੜਾ ਆ ਹਰ ਮਹੀਨੇ ਦੇ ਮਹੀਨੇ ਕੁਛ ਨਾ ਕੁਛ ਉਹਦੇ ਵਿੱਚ ਘਟਦਾ ਜਾਵੇ, ਤਾਂ ਆਪਾਂ ਤੁਹਾਨੂੰ ਕਿਸੇ ਵੀ ਏ ਜਾਂ ਬੀ ਲੈਂਡਰ ਤੇ ਮੋਰਗੇਜ ਕਰਵਾ ਕੇ ਦੇ ਸਕਦੇ ਹਾਂ, ਪਰ ਇਹ ਆ ਕਿ ਤੁਹਾਡੀ ਪ੍ਰਾਈਵੇਟ ਮੋਰਗੇਜ ਹੋਈ ਨੂੰ 6 ਮਹੀਨੇ ਦਾ ਟਾਈਮ ਹੋ ਚੁੱਕਾ ਹੋਣਾ ਚਾਹੀਦਾ ਜੀ। ਤੇ ਇਹਦੀ ਹੋਰ ਜ਼ਿਆਦਾ ਜਾਣਕਾਰੀ ਚਾਹੀਦੀ ਤਾਂ ਤੁਸੀਂ ਮੈਨੂੰ ਐਨੀ ਟਾਈਮ ਕਾਲ ਕਰ ਸਕਦੇ ਹਾਂ ਜੀ। ਅੱਜ ਥੋੜ੍ਹੀ ਜਿਹੀ ਗੱਲ ਕਰਾਂਗੇ ਆਪਾਂ ਸੈਲਫ ਇੰਪਲਾਇਡ ਭੈਣ ਭਰਾ ਬਾਰੇ, ਕਿਉਂਕਿ ਜਿਹੜੇ ਸੈਲਫ ਇੰਪਲਾਇਡ ਦੀ ਮੋਰਗੇਜ ਇੰਨੀ ਸੌਖੀ ਮੋਰਗੇਜ ਨਹੀਂ ਹੁੰਦੀ, ਕਿਉਂਕਿ ਆਪਾਂ ਸਾਰੇ ਸੈਲਫ ਇੰਪਲਾਇਡ ਆ। ਤੁਹਾਨੂੰ ਵੀ ਪਤਾ ਕਿ ਆਪਾਂ ਸਾਰੇ ਭੈਣ ਭਰਾ ਜਿਹੜੇ ਵੀ ਆ ਘਰ ਵੱਡੇ ਵੱਡੇ ਓਨ ਕਰਦੇ ਆ ਤੇ ਪੈਸੇ ਵੀ ਵਧੀਆ ਅਰਨ ਕਰਦੇ ਆ, ਪਰ ਕੁਝ ਜਦੋਂ CRA ਨੂੰ ਟੈਕਸ ਫਾਈਲ ਕਰੀਦਾ ਕੁਛ ਇੱਕ ਡਿਡਕਸ਼ਨ ਹੋਣ ਦੇ ਕਰਕੇ ਜਿਹੜਾ ਸਾਡੀ ਜਿਹੜੀ ਆ NOA ਦੀ ਇਨਕਮ ਆ ਉਹ 25-30-40-50,000 ਤੱਕ ਰਹਿ ਜਾਂਦੀ ਆ, ਤੇ ਜਿਹੜੀ ਕਿ ਅੱਜ ਦੀ ਡੇਟ ਦੇ ਵਿੱਚ ਇਨਫ ਇਨਕਮ ਨਹੀਂ ਹੈਗੀ ਕਿ ਆਪਾਂ ਮੋਰਗੇਜ ਅਪਰੂਵ ਕਰਵਾ ਸਕੀਏ ਉਹਦੇ ਨਾਲ। ਪਰ ਮੈਂ ਇੱਥੇ ਦੱਸਣਾ ਚਾਹੁੰਦਾ ਕਿ ਸਾਡੇ ਕੋਲ ਇਹੋ ਜਿਹੇ ਲੈਂਡਰ ਹੈਗੇ ਆ ਜਿਹੜੇ ਤੁਹਾਡੀ ਸਟੇਟਡ ਇਨਕਮ ਦੇ ਆਧਾਰ ਤੇ ਅਸੀਂ ਤੁਹਾਡੀ ਜਿਹੜੀ ਮੋਰਗੇਜ ਵਧੀਆ ਰੇਟ ਤੇ ਅਪਰੂਵ ਕਰਵਾ ਕੇ ਦੇ ਸਕਦੇ ਹਾਂ। ਚਾਹੇ ਤੁਸੀਂ ਮੋਰਗੇਜ ਕਰਾਉਣੀ ਆ, ਚਾਹੇ ਤੁਸੀਂ ਹੋਮ ਕੁਟੀ ਵੀਜ਼ਾ ਲਾਈਨ ਬਣਾਉਣੀ ਆ, ਅਸੀਂ ਤੁਹਾਨੂੰ ਸਟੇਟਡ ਇਨਕਮ ਦੇ ਆਧਾਰ ਤੇ ਇਹਦੀ ਸਾਰੀ ਅਪਰੂਵਲ ਕਰਵਾ ਕੇ ਦੇ ਸਕਦੇ ਹਾਂ। ਇਹਦੀ ਹੋਰ ਜ਼ਿਆਦਾ ਜਾਣਕਾਰੀ ਲੈਣ ਲਈ ਜਾਂ ਮੋਰਗੇਜ ਰਿਗਾਰਡਿੰਗ ਕੋਈ ਵੀ ਕੁਐਸਚਨ ਆ, ਜਾਂ ਭੈਣ ਭਰਾ ਹੋਮ ਕੁਟੀ ਵੀਜ਼ਾ ਲਾਈਨ ਬਣਾਉਣੀ ਚਾਹੁੰਦੇ, ਟਰੱਕ ਜਾਂ ਟ੍ਰੇਲਰ ਦਾ ਲੋਨ ਜਾਂ ਲੀਜ਼ ਜਾਂ ਟਰੱਕ ਦਾ ਰਿਪੇਅਰ ਲੋਨ ਕਰਾਉਣਾ ਚਾਹੁੰਦੇ, ਤੇ ਤੁਸੀਂ ਕਾਲ ਕਰ ਸਕਦੇ ਹਾਂ ਦਵਿੰਦਰ ਪਵਾਰ ਨੂੰ। ਕਾਲ ਮੋਰਗੇਜ ਤੇ 6479888731 6479888731 ਤੇ ਬਾਕੀ ਇੱਕ ਵਾਰੀ ਕਾਲ ਮੋਰਗੇਜ ਦੇ ਫਾਈਲ ਦੇ ਕੇ ਹਾਂ ਕਹਿ ਦਈਏ ਤਾਂ ਆਪਣੇ ਵਾਅਦੇ ਦੇ ਹਮੇਸ਼ਾ ਖਰੇ ਉਤਰੀਦਾ ਜੀ। ਬਹੁਤ ਬਹੁਤ ਧੰਨਵਾਦ,
ਧੰਨਵਾਦ ਜੀ, ਮਿਹਰਬਾਨੀ ਬਹੁਤ ਬਹੁਤ। ਲਓ ਜੀ, ਪਵਾਰ ਸਾਹਿਬ ਸਨ ਇਹ, ਤੇ ਮੋਰਗੇਜ ਦੀ ਕੋਈ ਗੱਲਬਾਤ ਕਰਨੀ ਹੈ ਜ਼ਰੂਰ ਕਰਿਓ ਇਹਨਾਂ ਨਾਲ। ਆਪਾਂ ਛੋਟੀ ਜਿਹੀ ਬ੍ਰੇਕ ਲੈ ਲਈਏ ਜੀ।
ਮਾਰਕੀਟ ਠੰਡੀ ਹੋਵੇ ਜਾਂ ਗਰਮ, ਰੀਅਲ ਸਟੇਟ ਚ ਲਓ ਘੱਟੋ ਘੱਟ 15% ਰਿਟਰਨ। ਸੂਝ ਸਿਆਣਪ ਨਾਲ ਡਿਵੈਲਪਮੈਂਟ ਲੈਂਡਸ ਤੇ ਇਨਕਮ ਜਨਰੇਟਿੰਗ ਪ੍ਰਾਪਰਟੀ ਚ ਲਗਾਏ ਪੈਸੇ ਹਮੇਸ਼ਾ ਵੱਧਦੇ ਰਹਿੰਦੇ ਆ, ਜਦੋਂ ਕਿ ਘਰਾਂ ਚ ਪਈ ਡੈਡ ਐਕੁਇਟੀ ਤੇ ਮਿਹਨਤ ਨਾਲ ਜੋੜੇ ਪੈਸੇ ਦਾ ਮੁੱਲ ਮਹਿੰਗਾਈ ਵਧਣ ਨਾਲ ਘਟਦਾ ਜਾਂਦਾ। ਆਪਣੇ ਪੈਸੇ ਨੂੰ ਵਰਤੋਂ ਵਿੱਚ ਲਿਆਓ ਤੇ ਸਾਡੇ ਨਾਲ ਰੈਜ਼ੀਡੈਂਸ਼ੀਅਲ ਜਾਂ ਇੰਡਸਟਰੀਅਲ ਲੋਟਸ ਬੁੱਕ ਕਰਵਾਓ। ਪੈਸੇ ਦੀ 100% ਸੇਫਟੀ ਤੇ ਸਿਕਿਉਰਿਟੀ ਦੀ ਗਰੰਟੀ ਤੇ ਉੱਤੋਂ ਸੋਹਣੀ ਰਿਟਰਨ, ਘੱਟੋ ਘੱਟ ਇਨਵੈਸਟਮੈਂਟ $1,00,000। ਵਧੇਰੇ ਜਾਣਕਾਰੀ ਲਈ ਰੀਮੈਕਸ ਸਪੈਸ਼ਲਿਸਟ ਦੇ ਚਰਨਜੀਤ ਬਰਾੜ ਨੂੰ ਹੁਣੇ ਕਾਲ ਕਰੋ 6473084738436।
ਪਾਪਾ ਪਾਪਾ, ਮੈਂ ਤੇ ਮੰਮੀ ਨੇ ਪਾਸਤਾ ਤੇ ਸੈਲਡ ਖਾਣਾ। ਡੈਡ, ਮੈਂ ਪੀਜ਼ਾ ਖਾਣਾ।
ਜੇ ਇਨੀਆਂ ਫਰਮਾਇਸ਼ਾਂ ਨੂੰ ਹੋਵੇ ਪਗਾਣਾ ਤਾਂ ਫੇਰ ਸਿੱਧਾ ਸ਼ਿਕਾਗੋ ਪੀਜ਼ਾ ਟਵਿਸਟ ਹੀ ਆਣਾ।
ਸ਼ਿਕਾਗੋ ਪੀਜ਼ਾ ਟਵਿਸਟ ਜਾਵਾਂਗੇ, ਪੀਜ਼ਾ, ਵਿੰਗ, ਸੈਲਡ, ਪਾਸਤਾ ਸਭ ਕੁਝ ਖਾ ਕੇ ਆਵਾਂਗੇ। ਟੇਕ ਆਊਟ ਅਤੇ ਡਿਲੀਵਰੀ ਲਈ ਕਾਲ ਕਰੋ 905-458-1777। ਤਾਜ਼ੇ ਸਵਾਦਲੇ ਖਾਣੇ ਲਈ ਯਾਦ ਰੱਖੋ ਸ਼ਿਕਾਗੋਸ ਪੀਜ਼ਾ ਟਵਿਸਟ।
ਜਸ ਭੁੱਲਰ,
ਨਹੀਂ ਨਹੀਂ ਯੈਸ ਭੁੱਲਰ।
ਓਏ ਜਸ ਭੁੱਲਰ,
ਨਹੀਂ ਨਹੀਂ ਯੈਸ ਭੁੱਲਰ। ਮੋਰਗੇਜ ਲਈ ਜੇ ਸਭ ਪਾਸਿਓਂ ਹੋ ਚੁੱਕੀ ਹੈ ਨਾ, ਤਾਂ ਯੈਸ ਕਰਵਾਉਣਗੇ ਜਸ ਭੁੱਲਰ,
ਜਿਨ੍ਹਾਂ ਦਾ ਟਰੱਕਿੰਗ ਵਿੱਚ ਆਪਣਾ ਤਜਰਬਾ ਹੈ।
ਹਰ ਤਰ੍ਹਾਂ ਦੀ ਮੋਰਗੇਜ ਲਈ ਯਾਦ ਰੱਖੋ ਜਸ ਭੁੱਲਰ ਦਾ ਨਾਮ।
ਸੈਕਿੰਡ ਮੋਰਗੇਜ, ਪ੍ਰਾਈਵੇਟ ਫੰਡ ਜਾਂ ਕੋਈ ਮਸ਼ੀਨਰੀ ਲੋਨ ਲਈ,
ਟਰੱਕ ਲੋਨਸ ਮੋਰਗੇਜ ਲਈ ਯਾਦ ਰੱਖੋ ਜਸ ਭੁੱਲਰ। ਇਹਨਾਂ ਦਾ ਫੋਨ ਨੰਬਰ 416-732-2611 ਯਾਨੀ 416-732-2611।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਇੱਕ ਵਾਰੀ ਫਿਰ ਨਿੱਘਾ ਸਵਾਗਤ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ 'ਚ। ਸਾਡੇ ਨਾਲ ਕਾਲਰ ਨੇ ਜੀ, ਉਹਨਾਂ ਦੀ ਗੱਲਬਾਤ ਸੁਣਦੇ ਹਾਂ। ਸ਼ਿਵਿੰਦਰ ਵੀ ਸਾਡੇ ਨਾਲ ਨੇ, ਪਰ ਇੱਕ ਜ਼ਰੂਰੀ ਸੁਨੇਹਾ ਮੈਂ ਦੇਣਾ, ਦੋ ਸੁਨੇਹੇ ਦੇਣੇ ਨੇ। ਇੱਕ ਤਾਂ ਜੀ, ਜੇ ਕਿਸੇ ਨੇ ਖਰੀਦਣੀ ਹੈ ਡਰਾਈ ਵੈਨ, ਜਿਹੜਾ ਟ੍ਰੇਲਰ ਹੁੰਦਾ 2020 ਦੀ, 2020 ਵਾਲੀ ਜਿਹੜੀ 2 ਸਾਲ ਪੁਰਾਣੀ ਡਰਾਈ ਵੈਨ ਖਰੀਦਣੀ ਆ, ਅਤੇ ਫਿਰ ਤੁਸੀਂ ਕਾਲ ਕਰ ਲਿਓ 647-4-0-1-0-1 ਨੰਬਰ 'ਤੇ, 647-704-0101। ਇੱਕ ਜੇ ਤੁਸੀਂ ਏਜ਼ਡ ਲਾਇਸੈਂਸ ਹੈਗਾ, ਟਰੱਕ ਡਰਾਈਵਰ ਹੋ, ਤਜਰਬਾ ਹੈਗਾ ਕੰਮ ਦੀ ਭਾਲ ਦੇ ਵਿੱਚ, ਤਾਂ ਹੁਣੇ ਹੀ ਕਾਲ ਕਰ ਲਓ, ਹੁਣੇ ਹੀ ਤੁਹਾਨੂੰ ਜੋਬ ਮਿਲ ਜਾਣੀ ਹੈ। ਇਹਨਾਂ ਨੂੰ 5 ਕੁ ਡਰਾਈਵਰ ਚਾਹੀਦੇ ਨੇ, ਡੰਪ ਟਰੱਕ ਡਰਾਈਵਰ ਚਾਹੀਦੇ ਨੇ ਇਹਨਾਂ ਨੂੰ। ਮੈਨੂੰ ਮੈਸੇਜ 'ਚ ਲਿਖਿਆ ਜੀ, ਰੋਲ ਅਪ ਔਰ ਡੰਪ ਟਰੱਕ ਡਰਾਈਵਰਸ ਹੁਣੇ ਹੀ ਚਾਹੀਦੇ ਨੇ, ਅਤੇ ਤੁਸੀਂ ਕਾਲ ਕਿੱਥੇ ਕਰਨਾ? 416-245-0000, 416-245-0000, ਬੜਾ ਸੌਖਾ ਜਿਹਾ ਨੰਬਰ, ਅਤੇ ਐਕਸਟੈਂਸ਼ਨ ਵੀ 0 ਹੀ ਡਾਇਲ ਕਰਨੀ ਹੈ। ਵਿਕਟਰ ਨਾਲ ਤੁਸੀਂ ਗੱਲਬਾਤ ਕਰਨੀ ਹੈ, ਹਾਇਰਿੰਗ ਮੈਨੇਜਰ ਨੇ, ਤੇ ਚੰਗੀ ਤਨਖਾਹ ਦਿੱਤੀ ਜਾਊਗੀ, ਚੰਗੇ ਘੰਟੇ ਲੱਗਣਗੇ, ਤੇ ਇਹ ਹੁਣ ਤੁਸੀਂ ਆਪੇ ਤਾਲਮੇਲ ਕਰ ਲਓ। 416-245-0000 ਜਿਹੜੇ ਟਰੱਕ ਡਰਾਈਵਰ ਵੀਰ ਆ ਉਹ ਨੋਟ ਕਰ ਲੈਣ ਜੀ, ਕਈ ਵਾਰੀ ਦੋਸਤ ਮਿੱਤਰ ਹੁੰਦੇ ਨੇ ਕੋਈ, ਤੇ ਉਹਨਾਂ ਨੂੰ ਅੱਗੇ ਦੀ ਅੱਗੇ ਸੁਨੇਹਾ ਦੇਣਾ ਪੈ ਸਕਦਾ, ਜਾਂ ਤੁਸੀਂ ਮੈਨੂੰ ਕਾਲ ਕਰ ਲਿਓ 647-384-36, ਤੇ ਜੇ ਫੋਨ ਤੁਸੀਂ ਇਹ ਵਾਲਾ ਫੋਨ ਭੁੱਲ ਜਾਓ, ਤੇ ਇਹ ਟਰੱਕ ਡਰਾਈਵਰ ਦੀ ਜ਼ਰੂਰਤ ਆ ਜੀ, ਹੁਣੇ ਜੋਬ ਤੁਹਾਨੂੰ ਮਿਲ ਜਾਣੀ ਹੈ। ਲਓ ਜੀ ਇੱਕ ਕਾਲਰ ਸਾਡੇ ਨਾਲ ਨੇ, ਪਹਿਲਾਂ ਉਹਨਾਂ ਦੀ ਗੱਲਬਾਤ ਸੁਣਦੇ ਹਾਂ। ਨਿੱਘਾ ਸਵਾਗਤ ਜੀ ਤੁਹਾਡਾ
ਜੀ, ਆਪਣੇ ਬ੍ਰਾਦਰ ਸਾਹਿਬ ਆਵਾਜ਼ ਆ ਰਹੀ ਹੈ ਮੇਰੀ?
ਹਾਂਜੀ ਹਾਂਜੀ ਬਿਲਕੁਲ ਆਵਾਜ਼ ਆ ਰਹੀ ਹੈ ਜੀ।
ਤੁਸੀਂ ਸੀਨੀਅਰ ਸਿਟੀਜ਼ਨ ਦੀ ਗੱਲ ਕਰ ਰਹੇ ਸੋ, ਤੁਸੀਂ ਹਾਊਸ ਦਾ ਵੀ ਇੱਕ ਕਰ ਰਹੇ ਹੋ, ਉਹਦੇ ਉਹਦੇ ਜਾਂਦੇ ਤੁਸੀਂ ਬੜੇ ਬੜੇ ਵੱਡੇ ਹਾਊਸ ਹੁੰਦੇ। ਗੱਲ ਇਹ ਸੀਨੀਅਰ ਆਪਣੇ ਹਾਊਸ ਦੇ ਵਿੱਚ ਅਗਰ ਧੀ ਜਾਂ ਪੁੱਤ ਜ਼ਿੰਦਾ ਨਾ, ਤੇ ਇਸ ਤਰ੍ਹਾਂ ਵੱਡਾ ਮਕਾਨ ਔਰ ਫਾਦਰ ਔਰ ਮਦਰ ਦੇ ਵਾਸਤੇ ਉੱਥੇ ਜਗ੍ਹਾ ਨਹੀਂ ਹੈ। ਜਾ ਕੇ ਸੀਨੀਅਰ ਹਾਊਸ ਦੇ ਵਿੱਚ ਛੋੜ ਕੇ ਆ ਜਾਓ, ਤੇ ਫਿਰ ਜਾ ਕੇ ਧਾਰਮਿਕ ਥਾਵਾਂ ਤੇ ਵੀ ਬੰਦਾ ਇੱਕ ਬੜਾ ਪੈਂਚ ਹੋ ਕੇ ਬਵੇ, ਬਾਬਿਆਂ ਦੇ ਡੇਰਿਆਂ ਤੇ ਵੀ ਇੱਕ ਜਾਏ, ਫਾਦਰ ਮਦਰ ਨੂੰ ਉੱਥੇ ਛੱਡ ਕੇ, ਤੋ ਉਹ ਕਿਹੜੀ ਉਹਦੀ ਇੱਕ ਪੂਜਾ ਵੇ ਜਿਹੜਾ ਆਪਣੇ ਮਾਂ ਬਾਪ ਦਾ ਨਹੀਂ ਇੱਕ ਸੱਕਾ ਹੋਇਆ, ਤੇ ਫਿਰ ਇਹ ਕਹਿੰਦਾ ਫਿਰ ਕਿ ਮੈਂ ਰੱਬ ਦਾ ਔਰ ਬਾਬਿਆਂ ਦਾ ਇਹਨਾਂ ਦੇ ਇੱਕ ਸਹਾਰਾ ਲੈਂਦਾ, ਫਿਰ ਇਹ ਠੀਕ ਨੀ। ਮੈਂ ਖਤਮ ਕਰ ਦਿਆਂਗਾ ਗੱਲ, ਆਪਣੇ ਲਾਸਟ ਟਾਈਮ ਈਦ ਦਾ ਪ੍ਰੋਗਰਾਮ ਹੋਇਆ ਸੀ ਤੇ ਪਾਕਿਸਤਾਨ ਮੀਡੀਆ ਲਈ ਪ੍ਰੋਗਰਾਮ ਕਰ ਰਹੇ ਸਨ, 30 ਮਾਵਾਂ ਜਿੱਥੇ ਕਿ ਸੀਨੀਅਰ ਹਾਊਸ ਦੇ ਵਿੱਚ ਉਹਨਾਂ ਨੂੰ ਉਹ ਵਿਚਾਰੀਆਂ ਆਪਣਾ ਗੁਜ਼ਾਰਾ ਕਰ ਰਹੇ, ਤੇ ਉਹਨਾਂ ਨੇ ਕਿਹਾ ਉਡੇ ਉਡੇ ਕਿ ਮੇਰੀ ਬੇਟੀ ਇੱਕ ਬਾਹਰ ਲੈ ਕੇ ਗਈ ਤੇ ਫਿਰ ਵਾਪਸ ਹੀ ਕੋਈ ਨਹੀਂ ਆਈ, ਮੈਨੂੰ ਉੱਥੇ ਛੱਡ ਗਈ, ਪੁੱਤ ਗਿਆ ਇੱਕ ਥਾਂ ਤੇ ਤੇ ਮੈਂ ਉੱਥੇ ਇੰਤਜ਼ਾਰ ਕਰਦੀ, ਪੁੱਤ ਇੱਕ ਬਾਅਦ ਚ ਕੋਈ ਨਹੀਂ ਆਇਆ। ਗੱਲ ਇਹ ਹੈ ਕਿ ਅਗਰ ਮਾਂ 9 ਮਹੀਨੇ ਬੱਚੇ ਦੀ ਇੱਕ ਸੇਵਾ ਕਰਦੀ ਹੈ ਸਾਰਾ ਕੁਛ, ਤੇ ਅਗਰ ਧੀ ਜਾਂ ਪੁੱਤ ਉਹਦੇ ਨਾਲ ਇੱਕ ਵਖੇੜਾ ਕਰਦੇ ਨੇ, ਤੇ ਘਰ ਦੇ ਵੱਡੇ ਵੱਡੇ ਹਾਊਸ ਦੇ ਵਿੱਚ ਕੁੱਤੇ ਔਰ ਬਿੱਲੀਆਂ ਇੱਕ ਰੱਖ ਲੈਣੀਆਂ, ਤੇ ਉਹਨਾਂ ਦੀ ਇੱਕ ਸੇਵਾ ਠੀਕ ਹੈ, ਮਨਜ਼ੂਰ ਹੈ। ਲੇਕਿਨ ਮਾਂ ਬਾਪ ਜਿਸ ਵੇਲੇ ਧੱਕੇ ਖਾਂਦੇ ਹੋਣ, ਤੇ ਤੁਸੀਂ ਆਪ ਐਕਸਪੀਰੀਅੰਸ ਸ਼ੋਅ ਅਪ ਕਰ ਸਕਦੇ ਕਿ ਕਿੱਥੇ ਕਿ ਇਨਸਾਨ ਦੀ ਸੋਚ ਖੜੀ ਹੋਈ ਹੈ ਅੱਜ ਦੇ।
ਬਿਲਕੁਲ ਜੀ ਬਿਲਕੁਲ, ਤੁਹਾਡੀ ਗੱਲ ਠੀਕ ਹੈ ਜੀ। ਦੂਸਰੀ ਗੱਲ ਇਹ ਹੈ ਕਿ ਠੀਕ ਹੈ, ਸੀਨੀਅਰਸ ਹੋਮ ਜਿਹੜੇ ਨੇ ਆਪਣੀ ਥਾਂ ਦੇ ਉੱਤੇ ਨੇ, ਬਹੁਤ ਵਾਰੀ ਇਹ ਸਿਸਟਮ ਦੇ ਵਿੱਚ ਕਿਸੇ ਦਾ ਹੁੰਦਾ ਹੀ ਕੋਈ ਨਹੀਂ, ਅਤੇ ਫਿਰ ਉਹਨਾਂ ਲਈ ਤਾਂ ਫਿਰ ਹੁਣ ਮਜਬੂਰੀ ਬਣਦੀ ਬਣਦੀ ਹੈ। ਪਰ ਇਹ ਹੈ ਜੀ, ਤੁਸੀਂ 9 ਮਹੀਨੇ ਕਿਹਾ ਵੀ ਮਾਂ ਕੇਅਰ ਕਰਦੀ, ਮੈਂ ਤਾਂ ਕਹੂੰ ਜੀ ਮਾਂ ਤਾਂ ਸਾਰੀ ਉਮਰ ਹੀ ਕੇਅਰ ਕਰਦੀ ਹੈ, ਜਿੰਨੀ ਦੇਰ ਤੱਕ ਮਾਂ ਜਿਹੜੀ ਉਹ ਦੁਨੀਆ ਤੋਂ ਚੱਲੀ ਨਹੀਂ ਜਾਂਦੀ, ਡੈਥ ਬੈੱਡ 'ਤੇ ਵੀ ਪਈ ਹੋਵੇ ਉਹਨੂੰ ਆਪਣੇ ਪਰਿਵਾਰ ਦਾ ਆਪਣੇ ਬੱਚਿਆਂ ਦਾ ਫਿਕਰ ਹੁੰਦਾ ਹੀ ਹੁੰਦਾ, ਇਹ ਸੱਚਾਈ ਆ। ਚਲੋ ਜੀ, ਆਪਣੇ ਨਾਲ ਇੱਕ ਹੋਰ ਕਾਲਰ ਨੇ, ਉਹਨਾਂ ਦੀ ਗੱਲ ਸੁਣ ਲਈਏ। ਨਿੱਘਾ ਸਵਾਗਤ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੈਸੀ, ਜੈਸੀ ਜੀ ਤੁਸੀਂ ਲਾਈਨ 'ਤੇ ਹੋ ਜੀ। ਹਾਂਜੀ ਹਾਂਜੀ ਹਾਂਜੀ
ਹਾਂਜੀ ਬ੍ਰਦਰ, ਮੈਂ ਤਾਂ ਬਸ ਸਾਰਿਆਂ ਦਾ ਧੰਨਵਾਦ ਹੀ ਕਰਨਾ ਜੀ। ਯੂਨਾਈਟਿਡ ਮੈਗਾ ਮਿਲੇਨੀਅਮ ਦਾ ਕੱਲ ਮੇਲਾ ਤੀਆਂ ਦਾ ਹੋਇਆ ਜੀ, ਪੈਰਾਮਾਊਂਟ ਸੈਂਟਰ ਦੇ ਵਿੱਚ, ਤੇ ਮੇਲਾ ਬਹੁਤ ਸਕਸੈਸਫੁਲ ਰਿਹਾ ਜੀ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਸਾਰੀ ਕਮਿਊਨਿਟੀ ਦਾ, ਸਾਰੇ ਮੀਡੀਆ ਦਾ, ਤੇ ਸਾਰੇ ਸਪੋਂਸਰ ਦਾ, ਸਾਰੀਆਂ ਭੈਣਾਂ ਜਿਹੜੀਆਂ ਟਾਈਮ ਕੱਢ ਕੇ ਉੱਥੇ ਪਹੁੰਚੀਆਂ। ਤੇ ਸਭ ਤੋਂ ਵਧੀਆ ਗੱਲ ਜਿਹੜੀ ਰਹੀ ਜੀ, ਆਪਾਂ ਹੋਸਪਿਟਲ ਨੂੰ ਜਿਹੜਾ $31,000 ਦਾ ਚੈੱਕ ਕੱਲ ਸਟੇਜ ਤੇ ਪ੍ਰੈਜੈਂਟ ਕੀਤਾ, ਤੇ ਉਹਦੇ ਵਿੱਚ ਵੀ ਜੀ ਇਹੀ ਕਹਾਂਗੇ ਜੇ ਕਮਿਊਨਿਟੀ ਦਾ ਹੀ ਹੱਥ ਹੈ, ਉਹਨਾਂ ਦਾ ਆਪਣਾ ਮੇਲਾ, ਤੇ ਆਸ ਕਰਦੇ ਹਾਂ ਤੇ ਅਗਲੇ ਸਾਲ ਦੇ ਮੇਲੇ ਵਿੱਚ ਵੀ ਸਾਰੇ ਸਾਡਾ ਇਸੇ ਤਰ੍ਹਾਂ ਸਾਥ ਦੇਣਗੇ, ਤਾਂ ਕਿ ਆਪਾਂ ਦੁਬਾਰਾ ਫਿਰ ਤੋਂ ਇੱਕ ਵਧੀਆ ਕੰਮ ਕਰ ਸਕੀਏ। ਤੇ ਕੱਲ ਅਸੀਂ ਸਟੇਜ ਤੋਂ ਵੀ ਅਨਾਊਂਸ ਕੀਤਾ ਜੀ, ਜਿਹੜਾ ਮੇਲੇ ਦਾ ਸਾਰਾ ਪ੍ਰੋਫਿਟ ਅਗਲੇ ਸਾਲ ਦਾ ਭਗਤ ਪੂਰਨ ਸਿੰਘ ਪਿੰਗਲਵਾੜਾ ਪੰਜਾਬ ਦੇ ਵਿੱਚ ਜਾਣਾ, ਤੇ ਆਸ ਕਰਦੇ ਹਾਂ ਜੀ ਸਾਰੇ ਸਾਡਾ ਸਾਥ ਦੇਣਗੇ। ਤੇ ਇੱਕ ਵਾਰ ਫੇਰ ਤੋਂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਟਾਈਮ ਦਿੰਦੇ ਰਹੇ ਹੋ, ਕਮਿਊਨਿਟੀ ਤੱਕ ਸਾਡਾ ਮੈਸੇਜ ਪਹੁੰਚਾਇਆ, ਤੇ ਬਾਕੀ ਸਭ ਦਾ ਵੀ ਇੱਕ ਵਾਰ ਫੇਰ ਤੋਂ ਧੰਨਵਾਦ ਹੈ ਜੀ।
ਮਿਹਰਬਾਨੀ ਜੀ, ਤੇ ਸਕਸੈਸਫੁਲ ਮੇਲੇ ਲਈ ਪ੍ਰਬੰਧਕਾਂ ਨੂੰ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ,
ਧੰਨਵਾਦ,
ਮਿਹਰਬਾਨੀ। ਲਓ ਜੀ ਸਾਡੇ ਨਾਲ ਸ਼ਿਵਿੰਦਰ ਜੁੜੇ ਹੋਏ ਨੇ, ਸ਼ਿਵਿੰਦਰ ਜੀ ਨਿੱਘਾ ਸਵਾਗਤ ਤੁਹਾਡਾ ਅੱਜ ਦੇ ਪ੍ਰੋਗਰਾਮ 'ਚ।
ਸ਼ੁਕਰੀਆ ਜੀ ਚਰਨਜੀਤ, ਮਿਹਰਬਾਨੀ ਜੀ।
ਸ਼ਿਵਿੰਦਰ ਜੀ, ਵੈਸੇ ਤਾਂ ਇੱਥੇ ਸਾਡੇ ਓਨਟੈਰੀਓ 'ਚ ਵੀ ਇਲੈਕਸ਼ਨਾਂ ਜਿਹੜੀਆਂ ਉਹ ਹੁਣ ਸਿਰ 'ਤੇ ਨੇ, ਅਤੇ ਪਾਰਟੀਆਂ ਨੇ ਜਿਹੜੀਆਂ ਉਹ ਲੋਕ ਲੁਭਾਉਣੇ ਜਿਹੜੇ ਲੁਭਾਉਣ ਵਾਲੇ ਮਨਾਂ ਨੂੰ ਲੁਭਾਉਣ ਵਾਲੇ ਜਿਹੜੀਆਂ ਗੱਲਾਂ ਨੇ ਉਹਨਾਂ ਨੂੰ ਲੈ ਕੇ ਵੋਟਾਂ ਦੀ ਤਾਕ ਦੇ ਵਿੱਚ ਵੀ ਸਾਨੂੰ ਲੋਕ ਵੋਟ ਪਾਉਣਗੇ, ਅਲੱਗ ਅਲੱਗ ਤਰ੍ਹਾਂ ਦੀਆਂ ਸਹੂਲਤਾਂ ਦਾ ਐਲਾਨ ਕਰ ਰਹੇ ਨੇ ਵੀ ਜੇ ਸਾਡੀ ਸਰਕਾਰ ਆ ਗਈ ਤਾਂ ਅਸੀਂ ਆਹ ਕਰ ਦਿਆਂਗੇ, ਅਸੀਂ ਉਹ ਕਰ ਦਾਂਗੇ, ਅਸੀਂ ਟ੍ਰਾਂਜ਼ਿਟ ਦੇ ਵਿੱਚ ਸਫ਼ਰ ਆ ਜਿਹੜਾ $1 ਦਾ ਕਰ ਦਾਂਗੇ, ਅਸੀਂ ਐਂ ਕਰ ਦਾਂਗੇ। ਇੱਕ ਪਾਰਟੀ ਕਹਿੰਦੀ ਅਸੀਂ ਹਾਈਵੇ ਬਣਾਉਣ ਦੇ ਨਾਲ, ਇੱਥੇ ਟ੍ਰੈਫਿਕ ਬਹੁਤ ਆ ਪਰ ਹਾਈਵੇ ਬਣਾਉਣ ਦੇ ਨਾਲ ਕਹਿੰਦੇ ਜੀ ਇਨਵਾਇਰਨਮੈਂਟ ਨੂੰ ਨੁਕਸਾਨ ਹੋਊਗਾ, ਟਾਈਮ ਦਾ ਕੋਈ ਫਰਕ ਨਹੀਂ ਪੈਂਦਾ। ਦੂਜੀ ਪਾਰਟੀ ਕਹਿੰਦੀ ਹੈ ਜੀ ਹਾਈਵੇ ਬਣਾਉਣ ਦੇ ਨਾਲ ਲੋਕਾਂ ਦੀ ਜ਼ਿੰਦਗੀ ਸੌਖੀ ਹੋਜੂ। ਇੱਕ ਪਾਰਟੀ ਕਹਿੰਦੀ ਹੈ ਜੀ ਅਸੀਂ ਦੇਖੋ ਸਾਲ ਦੀਆਂ ਜਿਹੜੇ ਕਾਰਾਂ ਦਾ ਸਟਿੱਕਰ ਸੀਗਾ ਉਹਨਾਂ ਦੇ ਪੈਸੇ ਵਾਪਸ ਕਰਤੇ। ਦੂਜੇ ਕਹਿੰਦੇ ਜੀ ਅਸੀਂ ਤਾਂ ਸਾਰਾ ਕੁਛ ਵੈਸੇ ਹੀ ਫ੍ਰੀ ਕਰ ਦੇਣਾ। ਇਹ ਜਿਹੜਾ ਗੱਲਾਂ ਦਾ ਲੰਗਰ ਆ ਵਰਤਾ ਰਹੇ ਨੇ ਲੋਕਾਂ ਨੂੰ। ਪਰ ਤੁਹਾਡੇ ਇੱਥੇ ਤਾਂ ਚਲੋ ਹੁਣ ਚੋਣਾਂ ਚਾਣਾਂ ਤਾਂ ਹੈ ਨਹੀਂ, ਪਰ ਸਰਕਾਰਾਂ ਜਿਹੜੀਆਂ ਉਹ ਕੀ ਕੁਝ ਕਰ ਰਹੀਆਂ ਨੇ ਉਹਦੇ ਬਾਰੇ ਮਾੜੀ ਜਿਹੀ ਝਾਤੀ ਪਵਾਓ। ਬਈ ਅਲੱਗ ਅਲੱਗ ਤਰ੍ਹਾਂ ਦੇ ਪ੍ਰੋਵਿੰਸਿਸ ਦੇ ਵਿੱਚ ਅਲੱਗ ਅਲੱਗ ਥਾਵਾਂ 'ਤੇ ਸਰਕਾਰਾਂ ਇੱਕ ਦੂਜੇ ਨਾਲ ਭਾਵੇਂ ਅਲੱਗ ਅਲੱਗ ਸੂਬਿਆਂ 'ਚ ਚੋਣਾਂ ਹੋ ਹਟੀਆਂ ਨੇ, ਪਰ ਸਰਕਾਰਾਂ ਕਿਵੇਂ ਇੱਕ ਦੂਜੇ ਨੂੰ ਠਿੱਬੀ ਲਾਉਂਦੀਆਂ ਨੇ। ਜਿਵੇਂ ਤੁਸੀਂ ਉਹ ਬੱਗੇ ਬਾਰੇ ਗੱਲ ਕਰਦੇ ਸੀਗੇ, ਉਹ ਥੋੜ੍ਹੀ ਜਿਹੀ 2-4 ਮਿੰਟ ਗੱਲ ਕਰਕੇ ਜਾਓ ਜੀ।
ਚਲ ਜਿਵੇਂ ਦੋਵੇਂ ਪੱਖ ਨੇ ਅਸਲ 'ਚ ਇਸ ਮਸਲੇ ਦੇ। ਇੱਕ ਤਾਂ ਇਹ ਹੈਗਾ ਵੀ ਇਹਦੇ ਵਿੱਚ ਤੇਜਿੰਦਰ ਬੱਗਾ ਬੀਜੇਪੀ ਦੇ ਇੱਕ ਲੀਡਰ ਹੈ, ਉਹ ਮਤਲਬ ਗੁੰਡਾ ਟਾਈਪ ਲੀਡਰ ਹੈ। ਉਹਦਾ ਕੰਮ ਜਿਹੜਾ ਹੈਗਾ ਏਦਾਂ ਹੀ ਆ ਵੀ ਕੋਈ ਹੁੜਦੰਗ ਮਚਾਉਣਾ, ਕੋਈ ਜਿਹੜਾ ਭਾ ਭੰਨ ਕਰਨੀ ਇਸ ਕੰਮ ਲਈ ਜਾਣਾ, ਜਾਂ ਫਿਰ ਕਿਸੇ ਨੂੰ ਟ੍ਰੋਲ ਕਰਨਾ, ਇਹ ਕੰਮ ਲਈ ਜਿਹੜਾ ਬੀਜੇਪੀ ਨੇ ਪਾਲਿਆ ਹੋਇਆ ਹੈਗਾ ਬੰਦਾ। ਉਹ ਸ਼ਾਹੀਨ ਬਾਗ ਵੇਲੇ ਵੀ, ਉਹ ਕਿਸਾਨ ਅੰਦੋਲਨ ਵੇਲੇ ਵੀ, ਇੱਥੋਂ ਤੱਕ ਬੰਗਾਲ ਇਲੈਕਸ਼ਨ ਵੇਲੇ ਵੀ ਜਿਹੜਾ ਉਹਦੀ ਭੂਮਿਕਾ ਸਾਹਮਣੇ ਆਉਂਦੀ ਰਹੀ ਹੈ। ਸੋ ਹੁਣ ਕੇਜਰੀਵਾਲ ਬਾਰੇ ਕੋਈ ਟਵੀਟ ਕੀਤਾ ਸੀ ਤੇ ਕੇਜਰੀਵਾਲ ਦੇ ਅੰਡਰ ਦਿੱਲੀ ਵਾਲੀ ਪੁਲਿਸ ਹੈ ਨੀ ਕਿ ਹੁਣ ਉਹਨੂੰ ਲੱਗਦਾ ਕਿ ਪੰਜਾਬ ਵਾਲੀ ਜਿਹੜੀ ਪੁਲਿਸ ਹੈ ਚਲੋ ਹੁਣ ਮੇਰੇ ਅੰਡਰ ਹੀ ਹੋ ਗਈ ਤੇ ਮੈਂ ਹੁਣ ਪੰਜਾਬ ਵਾਲੀ ਪੁਲਿਸ ਦੇ ਥਰੂ ਬੱਗੇ ਦਾ ਹਿਸਾਬ ਕਿਤਾਬ ਕਰ ਦਾਂ ਤੇ ਬੱਗੇ ਨੂੰ ਜਿਹੜਾ ਹੈਗਾ ਕਿਤੇ ਨਾ ਕਿਤੇ ਤੰਗ ਕੀਤਾ ਜਾਵੇ, ਚਾਹੇ ਕਹਿ ਲਓ ਕਿ ਬੱਗੇ ਨੂੰ ਵੀ ਧੌਂਸ ਜਮਾਈ ਜਾਵੇ। ਸੋ ਇੱਕ ਇਸ ਕਰਕੇ ਪਹਿਲੀ ਗੱਲ ਤੇ ਹੈਗੀ ਹੈ ਕਿ ਉਦੋਂ ਪੰਜਾਬ ਪੁਲਿਸ ਚਲੀ ਗਈ, ਲੇਕਿਨ ਜਿਵੇਂ ਕਈ ਤਾਂ ਰਸਤੇ ਵਿੱਚ ਬੱਗੇ ਦੀ ਕਿਉਂਕਿ ਬੀਜੇਪੀ ਤੱਕ ਪਹੁੰਚ ਸੀਗੀ, ਬੱਗੇ ਨੂੰ ਜਿਹੜਾ ਹਰਿਆਣੇ ਤੇ ਦਿੱਲੀ ਪੁਲਿਸ ਨੇ ਉਹਦੀ ਸਹਾਇਤਾ ਕੀਤੀ ਇੱਕ ਤਰ੍ਹਾਂ ਨਾਲ, ਉਧਰ ਪੰਜਾਬ ਪੁਲਿਸ ਦੀ ਵੀ ਜਿਹੜੀ ਹੈਗੀ ਆ ਤੋਏ ਤੋਏ ਹੋਈ। ਤੇ ਦੂਜੇ ਪਾਸੇ ਬੱਗੇ ਨੂੰ ਤਾਂ ਇਹ ਤਾਂ ਬਚਣਾ ਹੀ ਸੀ ਕਿਉਂਕਿ ਉੱਪਰੋਂ ਦਿੱਲੀ ਦਰਬਾਰ ਜਦੋਂ ਉਹਦੇ ਨਾਲ ਹੈਗਾ। ਹੁਣ ਮਸਲਾ ਹੈਗਾ ਇਸੇ ਤਰ੍ਹਾਂ ਹੀ ਜਗਦੇਸ਼ ਅੰਬਾਨੀ ਦਾ ਮਾਮਲਾ ਸੀਗਾ ਕੁਛ ਦਿਨ ਪਹਿਲਾਂ, ਜੋ ਕਿ ਦਲਿਤ ਐਕਟਿਵਿਸਟ ਵੀ ਆ ਤੇ ਇਹਨਾਂ ਦਿਨਾਂ 'ਚ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੈ। ਇਹਨੂੰ ਪਹਿਲਾਂ ਆਜ਼ਾਦ ਉਮੀਦਵਾਰ ਵਜੋਂ ਗੁਜਰਾਤ ਵਿੱਚ ਉਹਨੇ MLA ਦੀ ਚੋਣ ਜਿੱਤੀ ਹੋਈ ਆ, ਉਹਨੂੰ ਆਸਾਮ ਦੀ ਪੁਲਿਸ ਨੇ ਜਿਹੜਾ ਹੈਗਾ ਗੁਜਰਾਤ ਦੇ ਜਿਹੜੇ ਦਲਿਤ ਆਗੂ ਨੂੰ ਜਗਦੇਸ਼ ਅੰਬਾਨੀ ਨੂੰ ਗ੍ਰਿਫਤਾਰ ਕੀਤਾ ਸੀਗਾ। ਸੋ ਇਹ ਜਿਹੜੀਆਂ ਚੀਜ਼ਾਂ ਨੇ ਇਹ ਕਾਫੀ ਇੱਕ ਤਾਂ ਹੈਰਾਨੀਜਨਕ ਇਸ ਲਈ ਨੇ ਚਰਨਜੀਤ, ਕਿ ਪਹਿਲੀ ਗੱਲ ਤਾਂ ਹੈਗੀ ਹੈ ਕਿ ਦੇਖੋ ਜਿਵੇਂ ਬੱਗਾ ਦੋਸ਼ ਲਾ ਰਿਹਾ ਕਿ ਮੇਰੇ ਨਾਲ ਜੱਗੋ ਤੇਰਵੀਂ ਹੋਈ ਆ, ਪਹਿਲੀ ਗੱਲ ਜੱਗੋ ਤੇਰਵੀਂ ਨਹੀਂ ਹੋਈ, ਜਿੱਥੇ ਬੀਜੇਪੀ ਦਾ ਸ਼ਾਸਨ ਹੈ ਬੀਜੇਪੀ ਖੁਦ ਇਹੋ ਜਿਹਾ ਕੰਮ ਖੁਦ ਕਰਦੀ ਹੈ। ਪਹਿਲੀ ਗੱਲ ਤਾਂ ਮੈਂ ਇਹਨੂੰ ਸਪਸ਼ਟ ਕਰ ਰਿਹਾ ਕਿ ਬੱਗੇ ਨਾਲ ਕੋਈ ਜੱਗੋ ਤੇਰਵੀਂ ਨਹੀਂ ਹੋਈ। ਲੇਕਿਨ ਜਿਹੜਾ ਮੇਨ ਸਵਾਲ ਹੈ, ਜੇ ਆਪਾਂ ਥੋੜ੍ਹਾ ਜਿਹਾ ਪਾਰਟੀਵਾਦੀ ਦੇ ਉੱਪਰ ਉੱਠ ਕੇ ਗੱਲ ਕਰੀਏ, ਵੀ ਤੁਸੀਂ ਜਿਹੜਾ ਇੱਕ ਪੁਲਿਸ ਦੂਜੇ ਸੂਬੇ ਦੀ ਹੈਗੀ ਆ, ਉੱਥੇ ਉਹ ਇਹ ਕੰਮ ਹੁੰਦਾ ਜਿਵੇਂ ਫੋਰ ਐਗਜ਼ਾਮਪਲ ਕਿ ਥੋੜ੍ਹਾ ਦਿੱਲੀ ਦਾ ਮਸਲਾ ਵਾ ਕੇਜਰੀਵਾਲ ਬਨਾਮ ਬੱਗੇ ਦਾ, ਜਾਂ ਫਿਰ ਇਹ ਕਹਿ ਲਓ ਵੀ ਕੋਈ ਬੰਦਾ ਟਵੀਟ ਕਰਦਾ ਵੀ ਕਿਸੇ ਬੰਦੇ ਨੂੰ ਟਵੀਟ ਕਰਕੇ ਗ੍ਰਿਫਤਾਰ ਕੀਤਾ ਜਾਵੇ, ਜਾਂ ਕਿਸੇ ਦੇ ਜਿਹੜੇ ਵਿਚਾਰ ਹੈਗੇ ਨੇ ਵੀ ਉਹ ਤੁਹਾਡੇ ਤੋਂ ਉਲਟ ਨੇ ਉਹਦੇ ਕਰਕੇ ਉਹਨੂੰ ਗ੍ਰਿਫਤਾਰ ਕੀਤਾ ਜਾਵੇ, ਕੋਈ ਤੁੱਕ ਨਹੀਂ ਬਣਦੀ ਇਹੋ ਜਿਹੇ ਕੰਮ ਲਈ ਪੁਲਿਸ ਦੀ ਵਰਤੋਂ ਕੀਤੀ ਜਾਵੇ। ਮੰਨ ਲਓ ਕਿ ਕਿਸੇ ਇੱਕ ਬੰਦੇ ਦੇ ਵਿਚਾਰ ਮੋਦੀ ਜਾਂ ਕੇਜਰੀਵਾਲ ਨਾਲ ਨਹੀਂ ਮਿਲਦੇ, ਤੁਸੀਂ ਉਸ ਮਾਮਲੇ ਵਿੱਚ ਜਿਹੜਾ ਹੈਗਾ ਬਦਲਾ ਲੈਣ ਲਈ ਪੁਲਿਸ ਚਾੜਦੇ ਹੋ ਉਹਦੇ ਤੇ, ਇਹ ਕੋਈ ਤੁੱਕ ਜਿਹੜੀ ਇੱਕ ਤਾਂ ਪੂਰੀ ਤਰ੍ਹਾਂ ਗੈਰ ਲੋਕਤੰਤਰੀ ਹੈ ਤੇ ਐਂ ਬਣਦਾ ਜਾ ਰਿਹਾ ਜਿਵੇਂ ਕਿ ਪੁਲਿਸ ਰਾਹੀਂ ਕਿਸੇ ਨੂੰ ਜਿਹੜਾ ਡਰਾਉਣ ਦੀ ਜਿਹੜੀ ਕੋਸ਼ਿਸ਼ ਹੋਏਗੀ ਹੈ। ਸੋ ਇਹ ਚੀਜ਼ ਜਿਹੜੀ ਚਾਹੇ ਇਹ ਦਿੱਲੀ ਵਾਲਾ ਮਾਮਲਾ, ਚਾਹੇ ਇਸ ਤੋਂ ਪਹਿਲਾਂ ਯੋਗੀ ਆਦਿੱਤਿਆਨਾਥ ਕਰਦਾ ਰਿਹਾ, ਮੋਦੀ ਗੁਜਰਾਤ 'ਚ ਕਰਦਾ ਰਿਹਾ, ਉਹ ਸਾਰੀਆਂ ਚੀਜ਼ਾਂ ਮਾੜੀਆਂ ਨੇ ਜੀ, ਤੇ ਮੇਨ ਗੱਲ ਹੋਣੀ ਚਾਹੀਦੀ ਹੈ ਇਹ ਅਸਲ 'ਚ ਬੱਗਿਆਂ ਦੇ ਮਾਮਲੇ 'ਚ ਇਹ ਬਹਿਸ ਗਾਇਬ ਹੈ। ਕੋਈ ਬੱਗੇ ਨੂੰ ਸਹੀ ਕਹਿ ਰਿਹਾ, ਕੋਈ ਬੱਗੇ ਨੂੰ ਮਾੜਾ ਕਹਿ ਰਿਹਾ, ਇਸ ਤਰ੍ਹਾਂ ਦੀ ਬਹਿਸ ਚੱਲ ਰਹੀ ਹੈ। ਬਹਿਸ ਇਹ ਹੋਣੀ ਚਾਹੀਦੀ ਹੈ ਕਿ ਕਿਸੇ ਬੰਦੇ ਨੂੰ ਜਸਟ ਆਪਣੇ ਵਿਚਾਰ ਪ੍ਰਗਟਾਉਣ ਲਈ, ਸੋਸ਼ਲ ਮੀਡੀਆ ਉੱਤੇ ਆਪਣੇ ਵਿਚਾਰ ਰੱਖਣ ਲਈ ਹੀ ਗ੍ਰਿਫਤਾਰ ਕੀਤਾ ਜਾਵੇ। ਇਹ ਕੰਮ ਪਹਿਲਾਂ ਜਿਹੜਾ ਬੀਜੇਪੀ ਦੀਆਂ ਸਰਕਾਰਾਂ ਹੁੰਦੀਆਂ ਰਹੀਆਂ, ਜਿਵੇਂ ਮੈਂ ਜਗਦੇਸ਼ ਅੰਬਾਨੀ ਵਾਲੇ ਮਾਮਲੇ 'ਚ ਉਦਾਹਰਣ ਦਿੱਤੀ ਹੈ, ਤੇ ਇੱਥੇ ਅਰਵਿੰਦ ਕੇਜਰੀਵਾਲ ਵਾਲੇ ਮਾਮਲੇ 'ਚ, ਬੱਗੇ ਵਾਲੇ ਮਾਮਲੇ 'ਚ, ਬੱਗੇ ਨੂੰ ਆਦਤ ਤਾਂ ਪਹਿਲਾਂ ਵੀ ਬਥੇਰੀ ਬਕਵਾਸ ਕਰਦਾ ਰਿਹਾ ਉਹ, ਤੇ ਇਸੇ ਤਰ੍ਹਾਂ ਦੀ ਉਹਨੇ ਸੋਸ਼ਲ ਮੀਡੀਆ 'ਤੇ ਹੋਰ ਕਰ ਦਿੱਤੀ, ਤਾਂ ਕੋਈ ਏਡਾ ਇਸ਼ੂ ਤਾਂ ਮੇਰੇ ਖਿਆਲ ਹੈ ਨਹੀਂ ਸੀਗੀ।
ਦੂਜੀ ਗੱਲ ਸ਼ਿਵਿੰਦਰ ਜੀ, ਇਹ ਵੀ ਆ ਨਾ ਵੀ ਜਿਹੜੀਆਂ ਸਰਕਾਰਾਂ ਨੇ, ਜਿੱਥੇ ਜਿੱਥੇ ਪਾਰਟੀ ਦੀ ਸਰਕਾਰ ਆ, ਉਹ ਪਹਿਲਾਂ ਤਾਂ ਚੋਣਾਂ ਵੇਲੇ ਹੁੰਦਾ ਸੀ 5 ਸਾਲ ਬਾਅਦ ਬਈ ਅਸੀਂ ਇੱਕ ਆਪਦੀ ਧਿਰ ਤਿਆਰ ਕਰਨੀ ਆ, ਹੁਣ ਉਹ ਹਰ ਰੋਜ਼ ਹੀ ਉਹ ਹਰ ਇੱਕ ਗੱਲ ਨੂੰ ਵੀ ਸਾਡਾ ਬੰਦਾ ਨਾ ਟੁੱਟ ਜੇ, ਆ ਸਾਡਾ ਬੰਦਾ ਜੁੜਿਆ ਰਹੇ, ਉਹ ਆਪਸ ਵਿੱਚ ਦੀ ਰੌਲਾ ਰੱਪਾ ਪਾ ਕੇ ਟਕਰਾਅ ਵਾਲੀ ਹਾਲਤ 'ਚ ਆਉਂਦੀਆਂ ਨੇ ਅਤੇ ਲੋਕਾਂ ਨੂੰ ਇਹ ਦਿਖਾਉਣ ਦੀ ਕੋਸ਼ਿਸ਼ ਕਰਦੀ ਵੀ ਅਸੀਂ ਤੁਹਾਡੇ ਪੱਖੀ ਹਾਂ। ਹੁਣ ਜਿਵੇਂ ਕੇਜਰੀਵਾਲ ਐਂਡ ਪਾਰਟੀ ਭਗਵੰਤ ਮਾਨ ਇਹ ਕਹਿੰਦੇ ਆ ਜੀ ਆਹ ਹੋ ਗਿਆ ਆਹ ਹੋ ਗਿਆ, ਦੂਜੇ ਪਾਸੇ ਬੀਜੇਪੀ ਵਾਲੇ ਕਹਿੰਦੇ ਆਹ ਹੋ ਗਿਆ ਐਂ ਹੋ ਗਿਆ। ਸਮੱਸਿਆ ਇਹ ਆ ਕਿ ਆਪੋ ਆਪਣਾ ਜਿਹੜਾ ਡੇਰਾ ਉਹਨੂੰ ਕਾਇਮ ਰੱਖਣ ਦੀ ਕੋਸ਼ਿਸ਼ ਕਰ ਰਹੀਆਂ ਨੇ ਸਾਰੀਆਂ ਪਾਰਟੀਆਂ ਹੀ, ਪਰ ਇਹ ਡੈਮੋਕ੍ਰੇਸੀ ਥੋੜ੍ਹਾ ਹੈਗੀ ਆ ਜੀ।
ਬਿਲਕੁਲ ਬਿਲਕੁਲ ਉਹੀ ਚੀਜ਼ ਹੈ ਨਾ, ਇਹਨੂੰ ਰੱਖਣ ਦੀ ਪ੍ਰੈਕਟਿਸ ਦੇ ਵਿੱਚੋਂ ਹੀ ਸਾਰਾ ਚੀਜ਼ਾਂ ਆਉਂਦੀਆਂ ਹੈਗੀਆਂ ਨੇ। ਡੈਮੋਕ੍ਰੇਸੀ ਬਿਲਕੁਲ ਨਹੀਂ ਹੈਗੀ ਨਾਲੇ, ਡੈਮੋਕ੍ਰੇਸੀ ਨਾਲ ਮੈਨੂੰ ਇਹ ਲੱਗਦਾ ਵੀ ਨਾ ਲੋਕਾਂ ਦਾ ਕੋਈ ਲੈਣਾ ਦੇਣਾ ਨਹੀਂ ਹੈਗਾ, ਜੇ ਇਹਨਾਂ ਨੇ ਡੈਮੋਕ੍ਰੇਸੀ ਤਾਂ ਪਰਾਂ ਛੱਡੀ ਹੋਈ ਆ। ਮੇਨ ਮਸਲਾ ਹੈਗਾ ਕਿ ਵੀ ਜਿੱਥੇ ਆਪਣੀ ਚੌਧਰ ਚੱਲਦੀ ਹੈ ਅਤੇ ਕਿਵੇਂ ਚਲਾਈ ਜਾਵੇ, ਆਪਣਾ ਜਿਹੜਾ ਹੈਗਾ ਆਪਣਾ ਅਧਿਕਾਰ ਖੇਤਰ ਕਿਵੇਂ ਬਣਾਇਆ ਜਾਵੇ।
ਅਤੇ ਸ਼ਿਵਿੰਦਰ ਜੀ ਨਾਲੇ ਦੂਜੀ ਗੱਲ ਵੀ ਆ ਨਾ ਵੀ ਇਹ ਕੁਛ ਕਰਕੇ ਇਹ ਲੋਕਾਂ ਨੂੰ, ਲੋਕਾਂ ਦਾ ਧਿਆਨ ਅਸਲੀ ਮੁੱਦਿਆਂ ਵੱਲੋਂ ਭਟਕਾਉਂਦੇ ਨੇ, ਲੋਕਾਂ ਨੂੰ ਲੱਗਦਾ ਵੀ ਅਸੀਂ ਪਤਾ ਨਹੀਂ ਆਹੀ ਕੁਛ ਹੋ ਰਿਹਾ, ਜਿਵੇਂ ਹੁਣ ਕੇਜਰੀਵਾਲ ਅਤੇ ਭਗਵੰਤ ਮਾਨ ਦੇ ਜਿਹੜੇ ਪੱਖੀ ਨੇ, ਲਓ ਜੀ ਚੱਕ ਲਾ ਬੱਗਾ ਚੱਕਣ ਗਏ ਸੀ ਤਾਂ ਫਿਰ ਕਿੱਡੀ ਕੁ ਗੱਲ ਆ, ਬੱਗਾ ਆਪਦਾ ਰੌਲਾ ਪਾਈ ਜਾਂਦਾ। ਅੱਛਾ ਦੂਜੇ ਪਾਸੇ ਕਹੀ ਜਾਂਦਾ ਜੀ ਕੇਜਰੀਵਾਲ ਨੂੰ ਆਏ ਨਹੀਂ ਸੀ ਕਰਨਾ ਚਾਹੀਦਾ, ਜਾਨੋਂ ਮਾਰਨ ਦੀ ਧਮਕੀ ਦੇਤੀ, ਮਤਲਬ ਇਹ ਸੈਕੰਡਰੀ ਇਸ਼ੂ ਵੀ ਨਹੀਂ ਹੈਗੇ, ਦੋਮ ਦਰਜੇ ਦੇ ਮੁੱਦੇ ਵੀ ਨਹੀਂ ਹੈਗੇ, ਕੋਈ ਮੁੱਦਾ ਹੀ ਨਹੀਂ, ਲੋਕਾਂ ਦਾ ਧਿਆਨ ਆ ਜਿਹੜਾ ਉਧਰੋਂ ਭਟਕਾਇਆ ਜਾ ਰਿਹਾ। ਅਤੇ ਉਸ ਤੋਂ ਵੀ ਅਗਲੀ ਗੱਲ, ਲੋਕਾਂ ਨੂੰ ਐਂ ਲੱਗਦਾ ਬਈ ਪਤਾ ਨਹੀਂ ਕੇਜਰੀਵਾਲ ਐਂਡ ਭਗਵੰਤ ਮਾਨ ਅਤੇ ਬੀਜੇਪੀ ਮੋਦੀ ਐਂਡ ਅਮਿਤ ਸ਼ਾਹ ਗਰੁੱਪ ਇਹ ਅੱਡ ਅੱਡ ਨੇ। ਅਸਲ ਦੇ ਵਿੱਚ ਪਤਾ ਨਹੀਂ ਲੋਕਾਂ ਨੂੰ ਹਾਸਾ ਆਊਗਾ ਆਪਣੀਆਂ ਗੱਲਾਂ ਸੁਣ ਕੇ, ਕਈ ਤਾਂ ਕਹਿਣਗੇ ਕਮਲਈਆ ਦੇਖੋ ਇੰਨੀ ਲੜਾਈ ਹੋਈ ਜਾਂਦੀ ਹੈ, ਕਹਿੰਦੇ ਇੱਕੋ ਹੀ ਨੇ ਸ਼ਿਵਿੰਦਰ ਜੀ। ਪਰ ਸੱਚਾਈ ਅਜੇ ਵੀ ਮੈਨੂੰ ਇਹ ਗੱਲਾਂ ਬਾਰ ਬਾਰ ਪੱਕੀਆਂ ਲੱਗਦੀਆਂ ਨੇ ਵੀ ਦੋਨੇ ਹੀ RSS ਦੀਆਂ ਟੀਮਾਂ ਨੇ। ਹੁਣ ਲੋਕ ਕਹਿਣਗੇ ਜੀ ਟੀਮਾਂ ਨੇ ਤਾਂ ਆਪਸ ਵਿੱਚ ਕਿਉਂ ਲੜਨਗੇ, ਵੀ ਟੀਮਾਂ ਨੇ ਤਾਂ ਲੜਨਾ ਹੀ ਹੁੰਦਾ, ਟੀਮਾਂ ਨੇ ਦੋ ਟੀਮਾਂ, ਟੀਮਾਂ ਨੇ ਗੋਲ ਕਰਨੇ ਆ ਇੱਕ ਦੂਜੇ ਖਿਲਾਫ ਮਾੜਾ ਮੋਟਾ, ਪਰ ਹੈ ਟੀਮਾਂ ਦੋਨੇ RSS ਦੀਆਂ। ਤੁਹਾਨੂੰ ਕੋਈ ਸ਼ੱਕ ਹੈ ਇਹਦੇ 'ਚ ਜਾਂ ਤੁਸੀਂ ਹੋਰ ਵਿਆਖਿਆ ਕਰ ਸਕਦੇ ਹੋ?
ਆਪਾਂ ਇਹਨੂੰ ਫੰਕਸ਼ਨਿੰਗ ਦੇ ਆਧਾਰ ਤੇ ਦੇਖ ਸਕਦੇ ਹਾਂ ਚਰਨਜੀਤ, ਵੀ ਇਹ ਕਿਵੇਂ ਆ ਫੰਕਸ਼ਨਿੰਗ ਇਹਨਾਂ ਦੀ। ਲਗਭਗ ਬੀਜੇਪੀ ਦੀ ਤਾਂ ਤੁਹਾਨੂੰ ਪਤਾ ਹੀ ਆ ਵੀ ਕੀ ਹੈਗੀ ਆ, ਵੀ ਉਹ ਤਾਂ ਐਲਾਨੀਏ ਤੌਰ ਉੱਤੇ RSS ਦੀ ਬਗਲ ਬੱਚਾ ਹੈਗੀ ਹੈ। ਦੂਜੇ ਪਾਸੇ ਅਰਵਿੰਦ ਕੇਜਰੀਵਾਲ ਤੇ ਉਹਦੀ ਜਿਹੜੀ ਧਿਰ ਹੈ, ਉਹਦੀ ਤੁਸੀਂ ਦੇਖ ਲਓ ਹੁਣ ਤੱਕ ਦੀ ਜਿਹੜੀ ਸਾਰੀ ਕਾਰਵਾਈ ਹੈ, ਪਾਰਟੀ ਦਾ ਜਿਹੜਾ ਕਰੈਕਟਰ ਹੁਣ ਤੱਕ ਜਿਹੜਾ ਜਾ ਰਿਹਾ ਉਹ ਸੈਂਟਰ ਰਾਈਟਿਸਟ ਕਰੈਕਟਰ ਬਣ ਰਿਹਾ ਹੈਗਾ। ਤੁਸੀਂ ਦੇਖੋ ਕਿ ਜਿਵੇਂ ਬਲਡੋਜ਼ਰ ਚੱਲਿਆ ਦਿੱਲੀ ਦੇ ਵਿੱਚ, ਉਦੋਂ ਇਹਨਾਂ ਨੇ ਜਿਹੜਾ ਕਿਹਾ ਚਾਹੀਦਾ ਤਾਂ ਸੀਗਾ ਵੀ ਇਹ ਬਲਡੋਜ਼ਰ ਨਾ ਚਲਾਉਂਦੇ ਨੇ, ਉਲਟਾ ਇਹ ਕਹਿੰਦੇ ਕਿ ਦੇਖੋ ਜੀ ਇਹ ਬੀਜੇਪੀ ਦੇ ਵੱਲੋਂ ਹੀ ਜਿਹੜਾ ਮੁਸਲਮਾਨਾਂ ਨੂੰ ਉਰੇ ਵਸਾਇਆ ਗਿਆ, ਮਤਲਬ ਬੰਗਲਾਦੇਸ਼ੀਆਂ ਨੂੰ, ਬੰਗਲਾਦੇਸ਼ੀ ਮੁਸਲਮਾਨਾਂ ਨੂੰ। ਇਹਦਾ ਮਤਲਬ ਕੀ ਹੈ ਵੀ RSS ਦਾ ਜਿਹੜਾ ਨੈਰੇਟਿਵ ਸੀਗਾ ਵੀ ਬੰਗਲਾਦੇਸ਼ੀ ਜਿਹੜੇ ਉਰੇ ਨਜਾਇਜ਼ ਆਏ ਹੋਏ ਨੇ ਉਹ ਗੰਦ ਪਾ ਰਹੇ ਨੇ, ਉਹਦੇ ਉੱਤੇ ਮੋਹਰ ਲਾਈ ਹੈ ਇਹਨਾਂ ਦੀ ਆਪਸੀ ਤੇ ਜਿਹੜਾ ਹੈਗਾ ਉਹਨੇ ਰਾਗਵ ਚੱਡੇ ਨੇ। ਇਸੇ ਢੰਗ ਦੇ ਨਾਲ ਹੀ ਜਿਹੜਾ ਹੈਗਾ ਸ਼ਾਹੀਨ ਬਾਗ ਦਾ ਮੁੱਦਾ ਆਉਂਦਾ, ਉਹਦੇ ਵਿੱਚ ਵੀ ਇਹਨਾਂ ਨੇ ਕਦੇ ਕੁਛ ਨਹੀਂ ਕੀਤਾ ਹੈਗਾ, ਸਗੋਂ ਉਲਟਾ ਕੇਜਰੀਵਾਲ ਦਾ ਇੱਕ ਬਿਆਨ ਸਾਡੇ ਸਾਹਮਣੇ ਵੀ ਜੇ ਮੇਰਾ ਹੁੰਦਾ ਰਾਜ ਅਧਿਕਾਰ ਖੇਤਰ ਚ ਹੁੰਦੀ ਪੁਲਿਸ ਦਿੱਲੀ ਵਾਲੀ ਤਾਂ ਮੈਨੂੰ ਪਤਾ ਸੀ ਵੀ ਇਹ ਕਿਵੇਂ ਖਾਲੀ ਕਰਾਉਣਾ ਹੈਗਾ। ਸੋ ਇਹ ਚੀਜ਼ਾਂ ਉਹੀ ਨੇ ਜਿਹੜੀਆਂ ਦਿਖਾਉਂਦੀਆਂ ਹੈਗੀਆਂ ਵੀ ਤੁਸੀਂ ਕਿਤੇ ਨਾ ਕਿਤੇ RSS ਦੇ ਏਜੰਡੇ ਨੂੰ ਜਿਹੜਾ ਹੈਗਾ ਲਾਗੂ ਕਰ ਰਹੇ ਹੋ, ਅਲੱਗ ਢੰਗ ਨਾਲ ਲਾਗੂ ਕਰ ਰਹੇ ਹੋ। ਹੁਣ ਆਹ ਥੋੜੇ ਦਿਨ ਪਹਿਲਾਂ ਦੀ ਗੱਲ, ਪਰਸੋਂ ਦੀ ਗੱਲ ਵੀ ਹੈ, ਹਿਮਾਚਲ ਪ੍ਰਦੇਸ਼ ਦੇ ਵਿੱਚ ਖਾਲਿਸਤਾਨੀ ਝੰਡੇ ਲੱਗ ਗਏ ਤੇ ਸਭ ਨੂੰ ਪਤਾ ਵੀ ਉਰੇ ਕੋਈ ਖਾਲਿਸਤਾਨ ਦਾ ਕੋਈ ਨਾਂ ਨਿਸ਼ਾਨ ਨਹੀਂ ਹੈਗਾ, ਨਾ ਕੋਈ ਗੱਲਬਾਤ ਹੈਗੀ ਆ ਵੀ ਇਹ ਸਾਰਾ ਕੁਛ ਜਿਹੜਾ ਸਟੇਟ ਦੀਆਂ ਮਿਲੀ ਭੁਗਤ ਕਰਾਉਂਦੀ ਹੁੰਦੀ ਹੈ ਜਾਂ ਉਹਦੇ ਵੱਲੋਂ ਇਹੋ ਜਿਹੇ ਬੰਦੇ ਪਾਲੇ ਹੁੰਦੇ ਆ ਉਹ ਕਰਾਉਂਦੇ ਹੁੰਦੇ ਆ। ਜਦਕਿ ਇਹਨਾਂ ਦੇ ਮਨੀਸ਼ ਸਿਸੋਦੀਆ ਦਾ ਬਿਆਨ ਆ ਕਿ ਤੁਸੀਂ ਬੱਗਾ ਬੱਗਾ ਕਰਦੇ ਰਹੇ ਤੇ ਉਧਰੋਂ ਜਿਹੜਾ ਦੇਸ਼ ਧਰੋਹੀ ਨੇ ਉਹ ਝੰਡੇ ਲਾ ਗਏ, ਵੀ ਤੁਹਾਨੂੰ ਕੀ ਪਤਾ ਵੀ ਉਹ ਦੇਸ਼ ਧਰੋਹੀਆਂ ਨੇ ਝੰਡੇ ਲਾਏ ਨੇ, ਕੀ ਪਤਾ ਉਹ ਝੰਡੇ ਜਿਹੜੇ ਹੈਗੇ ਆ ਏਜੰਸੀ ਦਾ ਵੀ ਕੰਮ ਹੋਵੇ। ਸੋ ਕਹਿਣ ਦਾ ਮਤਲਬ ਕੀ ਉਹ ਨੈਰੇਟਿਵ ਉਹੀ ਜਿਹੜਾ ਇੱਕ ਰਾਸ਼ਟਰਵਾਦ ਵਾਲਾ ਨੈਰੇਟਿਵ ਹੈ, ਇੱਕ ਸੌ ਕਾਲ ਰਾਸ਼ਟਰਵਾਦ ਵਾਲਾ, ਉਹਨੂੰ ਇੱਕ ਅਲੱਗ ਢੰਗ ਨਾਲ ਇਹ ਇੰਪਲੀਮੈਂਟ ਕਰ ਰਹੇ ਨੇ।
ਦੋਸਤੋ ਸਾਡੇ ਅੱਜ ਦੇ ਪ੍ਰੋਗਰਾਮ ਨੂੰ ਪ੍ਰਦੀਪ ਗੋਇਲ ਸਪਾਂਸਰ ਕਰ ਰਹੇ ਨੇ। ਪ੍ਰਦੀਪ ਗੋਇਲ ਕਾਰਾਂ ਦੀ ਇੰਸ਼ੋਰੈਂਸ ਕਰਦੇ ਨੇ ਸਭ ਤੋਂ ਸਸਤੇ ਰੇਟਾਂ ਤੇ, 647-278-5003 ਇਹਨਾਂ ਦਾ ਨੰਬਰ ਆ। ਸ਼ੋਪ ਰਾਊਂਡ ਕਰਕੇ ਕੰਪਨੀਆਂ ਕੋਲ, ਅਲੱਗ ਅਲੱਗ ਕੰਪਨੀਆਂ ਕੋਲ ਤੁਹਾਨੂੰ ਇਹ ਜੀ ਕੰਪਨੀ ਕੋਲੋਂ ਇੰਸ਼ੋਰੈਂਸ ਲੈ ਕੇ ਦਿੰਦੇ ਨੇ ਜਿੱਥੇ ਤੁਹਾਡੇ ਮਹੀਨੇ ਦੇ $50-$60 ਬਚਦੇ ਹੋਣ। 6472-78-5003 ਇਹਨਾਂ ਦਾ ਨੰਬਰ ਆ। ਔਰਾ ਕਿਚਨਸ ਵਾਲੇ ਬਹੁਤ ਸੋਹਣੀਆਂ ਕਿਚਨਸ ਬਣਾਉਂਦੇ ਨੇ ਦੋਸਤੋ, ਕਸਟਮ ਬਿਲਟ ਕਿਚਨਸ ਹੁੰਦੀਆਂ ਨੇ, ਕਸਟਮ ਮੇਡ ਕਿਚਨਸ ਇਹਨਾਂ ਦੀਆਂ। ਹਾਈ ਐਂਡ ਕਿਚਨ ਬਣਾਉਣ ਦੇ ਵਿੱਚ ਖਾਸ ਇਹਨਾਂ ਨੂੰ ਐਕਸਪੀਰੀਅੰਸ ਆ। 905-673-2872 ਔਰਾ ਕਿਚਨ ਦਾ ਨੰਬਰ ਆ। ਜਦੋਂ ਵੀ ਕਿਤੇ ਕਿਚਨ ਬਣਾਉਣੀ ਘਰ ਦੇ ਵਿੱਚ ਤਾਂ ਔਰਾ ਕਿਚਨ ਦਾ ਨਾਂ ਯਾਦ ਰੱਖਣਾ, 905-673-2872। ਏਸ਼ੀਅਨ ਫੂਡ ਸੈਂਟਰ 'ਤੇ ਜਾਣਾ ਜੀ, ਗਰੋਸਰੀ ਲੈਣੀ ਆ ਤੁਸੀਂ, ਤਾਜ਼ੇ ਫਲ ਫਰੂਟ ਲੈਣੇ ਨੇ, ਬਹੁਤ ਸਾਰੇ ਸਟੋਰ ਨੇ ਏਸ਼ੀਅਨ ਫੂਡ ਸੈਂਟਰ ਦੇ। ਹਮੇਸ਼ਾ ਸੇਲ ਵਾਲਾ ਮਾਹੌਲ ਹੁੰਦਾ ਜਿੱਥੇ ਤੁਸੀਂ ਰਹਿੰਦੇ ਹੋ, 1.5 ਕਿਲੋਮੀਟਰ ਦੇ ਘੇਰੇ ਦੇ ਵਿੱਚ ਨਿਗਾਹ ਮਾਰ ਕੇ ਵੇਖੋ, ਏਸ਼ੀਅਨ ਫੂਡ ਸੈਂਟਰ ਦਾ ਸਟੋਰ ਹੋਊਗਾ ਹੋਊਗਾ। ਬਸ ਜਦੋਂ ਗਰੋਸਰੀ ਕਰਨ ਦਾ ਖਿਆਲ ਮਨ 'ਚ ਆਵੇ ਤਾਂ ਏਸ਼ੀਅਨ ਫੂਡ ਸੈਂਟਰ 'ਤੇ ਜਾਣਾ। ਵਧੀਆ ਫਰਨੀਚਰ ਦੀ ਭਾਲ ਦੇ ਵਿੱਚ ਉਹਦਾ ਬਿੱਗ ਬੋਸ ਫਰਨੀਚਰ ਦਾ ਨਾਂ ਯਾਦ ਰੱਖਣਾ ਜੀ, 27 ਅਤੇ ਐਲਬੀਆਂ ਦੇ ਨੁੱਕਰ ਦੇ ਉੱਤੇ ਨੇ। ਬਹੁਤ ਸਾਰਾ ਸੋਹਣਾ ਫਰਨੀਚਰ ਉਹਨਾਂ ਦੇ ਸ਼ੋਰੂਮ ਦੇ ਵਿੱਚ ਪਿਆ, ਹਰ ਕਿਸਮ ਦਾ ਫਰਨੀਚਰ, ਬਾਕੀ ਤੁਹਾਡੀਆਂ ਲੋੜਾਂ ਮੁਤਾਬਕ ਫਰਨੀਚਰ ਬਣਾ ਵੀ ਦਿੰਦੇ ਨੇ ਦੋਸਤੋ। ਉਹ ਆਪ ਬਣਾਉਂਦੇ ਨੇ ਫਰਨੀਚਰ, ਉਹ ਆਪਣਾ ਮੈਨੂਫੈਕਚਰਿੰਗ ਯੂਨਿਟ ਆ ਉਹਨਾਂ ਦਾ। ਬਿੱਗ ਬੋਸ ਫਰਨੀਚਰ ਦਾ ਨਾਂ ਯਾਦ ਰੱਖਣਾ ਤੁਸੀਂ। ਲਓ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਹੋਰ ਲੈ ਲਈਏ, ਫਿਰ ਆਪਾਂ ਸ਼ਿਵਿੰਦਰ ਨਾਲ ਹੋਰ ਗੱਲਾਂ ਕਰਦੇ ਹਾਂ।
इना इलाज कराया पर फिर भी बीमारियां तो खेड़ा ना छुट पाया।
हर तरह दिया बीमारियां तो छुटकारा पाओ सुजोक होम्योपैथिक क्लिनिक आओ।
हर तरह दिया बीमारियां दा बिना साइड इफेक्ट तो इलाज काबिल ते तजुर्बेकार टीम वालों बेस्ट रिजल्ट्स नाल कीता जांदा है। अपनी पूरी फैमिली दा रखो ख्याल सुजोक होम्योपैथिक क्लिनिक ब्रैम्पटन दे नाल।
145 क्लीयरेंस स्ट्रीट 26 ब्रैम्पटन। कॉल करो 6478565216
6478562516 होम्योपैथी फॉर बेटर हेल्थ।
अपॉइंटमेंट ली विजिट करो sujokhomeoclinic.com ते।
मार्केट ठंडी होवे जा गर्म, रियल स्टेट च लाओ घट्टो घट 15% रिटर्न। सूझ सियाणप नाल डेवलपमेंट लैंड्स ते इनकम जनरेटिंग प्रॉपर्टी च लगाए पैसे हमेशा वधदे रहिंदे आ, जदों कि घरां च पई डेड एक्विटी ते मेहनत नाल जोड़े पैसे दा मुल महंगाई वधण नाल घटदा जांदा। अपने पैसे नूं वरतों विच लियाओ ते साडे नाल ही रेजिडेंशियल या इंडस्ट्रियल लॉट्स बुक करवाओ। पैसे दी 100% सेफ्टी ते सिक्योरिटी दी गारंटी ते उत्तों सोहणी रिटर्न, घट तों घट इन्वेस्टमेंट $1,00,000। वधेरे जानकारी लई रीमैक्स स्पैशलिस्ट दे चरणजीत बराड़ नूं हुणे कॉल करो 6473 6470 0084 36।
एशियन फूड सेंटर इंडियन कैनेडियन साफ सुथरी ग्रोसरी देनाल
कारकार विच मशहूर हो चुकिया एशियन फूड सेंटर हमेशा सस्ते रेट ते वधिया सेवावां देण लई वचनबद्ध है।
अपने एरिया विच पेंदे किसी भी स्टोर विच जाओगे तो जरूर बचत पाओगे।
वधेरी जानकारी लई एशियन फूड सेंटर दा इको एक नंबर याद रखो 416-740-3200।
एशियन फूड सेंटर 416-740-3262। एशियन फूड सेंटर।
घर मकान या दुकान प्रॉपर्टी दी हर मुश्किल नु करे आसान।
काबिल ते ईमानदार सेल्स रिप्रेजेंटेटिव राणा रणधीर सिंह सिद्धू जेडे ब्रैम्पटन ते मिसिसागा तो अपने भरोसेमंद सेवावां प्रदान कर देने।
आज ही कॉल करो 905-915-8484
9059158484। घर खरीदना है या प्रॉपर्टी विच इन्वेस्ट करके चंगा प्रॉफिट हासिल करना है,
कॉल करो रॉयल लिपिज फ्लावर सिटी रियल्टी दे राणा रणधीर सिंह सिद्धू नु।
ओ बल्ले बल्ले भाई, ए ता कमाल करती, एडी वड्डी शॉप बना ली।
घर दफ्तर कमर्शियल प्लाजा या टाउन हाउस दी वधिया कंस्ट्रक्शन वाजिब रेटा ते करवाउन लई याद रखो एक ही नाम सर्वलो कंस्ट्रक्शन।
हर तरह दी कंस्ट्रक्शन दे वधिया काम लई आज ही कॉल करो सर्वलो कंस्ट्रक्शन 410-841-0478 4168410478 सर्वलो कंस्ट्रक्शन।
एक बारी फिर निका स्वागत जी, साडी गलबात शिवेंद्र नाल चल रही है। शिवेंद्र जी, इंटरनेशनल मसला है जी, प्रेस की आज़ादी का मसला। पिछले दिनों दे विच बड़े ध्यान च आईया ने कुछ गल्लां। एक स्पैशल दिन हुंदा प्रेस की आज़ादी संबंधी, वह दिन मनाया जाता दुनिया भर के। वैसे तो ओवरऑल सारी दुनिया च ही प्रेस का माड़ा हाल है जी। एक तो यह है बई जिहड़ियां सरकारां है वह प्रेस नूं आप यूज़ करदियां ने, मीडिया नूं यूज़ करदियां, ਧਿਰਾਂ ਬਣ ਜਾਂਦੀਆਂ। ਮੀਡੀਆ ਜਿਹੜਾ ਉਹ ਕਿਸੇ ਨਾ ਕਿਸੇ ਪਾਰਟੀ ਦੀ ਧਿਰ ਬਣ ਜਾਂਦਾ, ਉਹ ਪਾਰਟੀ ਸੱਤਾ 'ਚ ਆਉਂਦੀ ਆ ਅਤੇ ਬਸ ਫਿਰ ਤੁਹਾਨੂੰ ਪਤਾ ਹੀ ਆ ਕੀ ਹੁੰਦਾ। ਦੂਜੀ ਗੱਲ, ਜਿਨ੍ਹਾਂ ਦੇਸ਼ਾਂ ਦੇ ਵਿੱਚ ਮੀਡੀਆ ਦੀ ਜਾਂ ਬੋਲਣ ਦੀ ਆਜ਼ਾਦੀ ਦਾ ਢੰਡੋਰਾ ਪਿੱਟਿਆ ਜਾਂਦਾ, ਉਹਨਾਂ ਦੇਸ਼ਾਂ 'ਚ ਹੀ ਜੇ ਹੁਣ ਅਮੈਰੀਕਾ ਵਰਗੇ ਦੇਸ਼ ਦੇਖਣਾ ਹੋਵੇ, ਜੂਲੀਅਨ ਅਸਾਂਜ ਵਰਗੇ ਜਿਹੜੇ ਪੱਤਰਕਾਰ ਨੇ, ਉਹਨਾਂ ਨੂੰ ਉਹ ਕਿਹੜੀ ਹਾਲਤ ਦੇ ਵਿੱਚੋਂ ਗੁਜ਼ਰ ਰਹੇ ਨੇ। ਇੱਕ ਪਾਸੇ ਇਹ ਹਾਲਤ ਆ, ਦੂਜੇ ਪਾਸੇ ਜਿਹੜੇ ਤੀਸਰੀ ਦੁਨੀਆ ਦੇ ਦੇਸ਼ ਕਹਿ ਦਿੰਦੇ ਨੇ, ਮੈਂ ਤਾਂ ਖੈਰ ਇਹ ਵਰਡ ਯੂਜ਼ ਨਹੀਂ ਕਰਨਾ ਚਾਹੁੰਦਾ, ਪਰ ਹੁਣ ਅੱਜ ਕੱਲ੍ਹ ਉਹਨਾਂ ਨੂੰ ਡਿਵੈਲਪਿੰਗ ਕੰਟਰੀਜ਼ ਕਿਹਾ ਜਾਂਦਾ। ਮੀਡੀਆ ਦੀ ਆਜ਼ਾਦੀ ਪੱਖੋਂ ਐਕਚੁਅਲੀ ਜਿਹੜੇ ਸਮਾਜ ਜਿੱਥੇ ਤਾਂ ਜਿਹੜੇ ਸਮਾਜ ਤਾਂ ਲੋਕ ਥੋੜ੍ਹੇ ਜਿਹੇ ਸਿਆਣੇ ਹੋ ਗਏ, ਉਹਨੂੰ ਸਮਝਣ ਲੱਗ ਗਏ, ਉੱਥੇ ਤਾਂ ਮੀਡੀਆ ਦੀ ਆਜ਼ਾਦੀ ਥੋੜ੍ਹੀ ਬਹੁਤ ਬਰਕਰਾਰ ਆ। ਪਰ ਬਹੁਤੇ ਲੋਕ ਇਸ ਤਰ੍ਹਾਂ ਸਮਝਦੇ ਨੇ ਮੀਡੀਆ ਦੀ ਆਜ਼ਾਦੀ ਨੂੰ ਵੀ ਮੈਨੂੰ ਬੋਲਣ ਦੀ ਆਜ਼ਾਦੀ ਆ ਪਰ ਮੇਰੇ ਕੰਨ 'ਚ ਕੋਈ ਵਿਰੋਧੀ ਗੱਲ ਨਾ ਪਵੇ। ਇਸ ਪੱਖੋਂ ਮੀਡੀਆ ਦੀ ਆਜ਼ਾਦੀ ਸੰਬੰਧੀ ਤੁਹਾਡੇ ਇੱਥੇ ਦੇਸ਼ ਦੇ ਵਿੱਚ, ਇੰਡੀਆ ਦੇ ਵਿੱਚ ਜਾਂ ਸਰਕਾਰਾਂ ਦਾ ਜਾਂ ਪਾਰਟੀਆਂ ਦੀ ਕੀ ਪੋਜੀਸ਼ਨ ਆ? ਵੈਸੇ ਇੱਕ ਉਦਾਹਰਣ ਤਾਂ ਤੁਸੀਂ ਦੇਤੀ ਆ ਬਈ, ਟਵਿੱਟਰ ਦੇ ਟਵੀਟ ਦੇ ਉੱਤੇ ਆਪਣੇ ਆਪ ਨੂੰ ਮਤਲਬ ਮਹਾਂਮਾਨਵ ਕਹਾਉਣ ਵਾਲਾ ਬੰਦਾ ਕੇਜਰੀਵਾਲ, ਜਿਹੜਾ ਕਹਿੰਦਾ ਸੀ ਹਮ ਸਭ ਕੁਛ ਬਦਲ ਦੇਂਗੇ, ਹਮ ਰਾਜਨੀਤੀ ਕਰਨੇ ਨਹੀਂ, ਰਾਜਨੀਤੀ ਬਦਲਣ ਆਏ ਹਾਂ ਅਸੀਂ, ਸਾਰਾ ਕੁਛ ਕਹਿੰਦਾ, ਅਸੀਂ ਤਾਂ ਇਨਕਲਾਬੀ ਹਾਂ, ਅਸੀਂ ਸਭ ਕੁਛ ਬਦਲ ਦਾਂਗੇ ਕਹਿੰਦਾ, ਉਹ ਹੀ ਇੰਨੀ ਗੱਲ ਤੇ ਚਿੜ ਜਾਂਦਾ ਤੇ ਬਾਕੀਆਂ ਦਾ ਕੀ ਬਣੂਗਾ ਜੀ? ਫਿਰ
ਪੂਰੇ ਮੁਲਕ ਦੇ ਵਿੱਚ ਤਾਂ ਚਰਨਜੀਤ, ਤੁਹਾਨੂੰ ਪਤਾ ਵੀ ਇੰਡੀਆ ਦੇ ਵਿੱਚ ਇੱਕ ਰਾਈਟ ਵਿੰਗ ਗਵਰਨਮੈਂਟ ਹੈ ਜਿਹੜੀ ਉਹ ਸੱਤਾ ਦੇ ਉੱਤੇ ਵਿਰਾਜਮਾਨ ਹੈ। ਸੋ ਇਸ ਕਰਕੇ ਲਗਾਤਾਰ ਮੀਡੀਆ ਦੀ ਆਜ਼ਾਦੀ ਦੇ ਮਾਮਲੇ ਵਿੱਚ ਗ੍ਰਾਫ ਇੰਡੀਆ ਦਾ ਲਗਾਤਾਰ ਥੱਲੇ ਜਾ ਰਿਹਾ। ਆਹੀ ਜਿਹੜਾ ਪ੍ਰੈਸ ਦੀ ਆਜ਼ਾਦੀ ਵਾਲਾ 3 ਦਿਨ ਪਹਿਲਾਂ ਦਿਨ ਸੀਗਾ, ਇਹਦੇ ਉੱਤੇ ਇੱਕ ਇੰਟਰਨੈਸ਼ਨਲ ਸੰਸਥਾ ਹੈਗੀ ਹੈ, ਪੈਰਿਸ ਦੇ ਨਾਲ ਸੰਬੰਧਿਤ ਸੰਸਥਾ ਹੈਗੀ ਹੈ, ਗੈਰ ਲਾਭਕਾਰੀ ਸੰਸਥਾ, ਰਿਪੋਰਟਰਸ ਵਿਦਆਊਟ ਬਾਰਡਰਸ ਇਹ ਸੰਸਥਾ ਹਰ ਸਾਲ ਆਪਣਾ ਇੱਕ ਅੰਕੜੇ ਪੇਸ਼ ਕਰਦੀ ਹੈ ਕਿ ਕਿਹੜੇ ਮੁਲਕ ਵਿੱਚ ਮੀਡੀਆ ਦੀ ਕੀ ਹਾਲਤ ਹੈ, ਕਿੱਦਾਂ ਲਗਭਗ 180 ਮੁਲਕਾਂ ਦਾ ਇਹ ਹਿਸਾਬ ਕਿਤਾਬ ਰੱਖਦੀ ਹੈ। 180 ਮੁਲਕਾਂ ਦੀ ਲਿਸਟ ਦੇ ਵਿੱਚ ਭਾਰਤ ਦਾ ਨੰਬਰ 150ਵੇਂ ਨੰਬਰ ਦੇ ਉੱਤੇ ਹੈ ਜੀ। ਭਾਰਤ 150ਵੇਂ ਨੰਬਰ, ਭਾਰਤ ਨਾਲੋਂ ਚੰਗੀ ਹਾਲਤ ਨੇਪਾਲ ਦੀ ਹੈ, ਭੂਟਾਨ ਦੀ ਹਾਲਤ ਵੀ ਥੋੜੀ ਜਿਹੀ ਚੰਗੀ ਹੈ ਭਾਰਤ ਨਾਲੋਂ। ਭਾਰਤ ਸਿਰਫ ਇਸ ਗੱਲ ਉੱਤੇ ਖੁਸ਼ ਹੋ ਸਕਦਾ ਕਿ ਪਾਕਿਸਤਾਨ ਦੀ ਨਾਲੋਂ ਭਾਰਤ ਦੀ ਹਾਲਤ ਵਧੀਆ ਹੈ।
ਭਾਰਤ ਇੰਡੀਆ ਸੋਚਦਾ ਵੀ ਥੱਲੇ ਸਾਡੇ 30 ਦੇਸ਼ ਹੋਰ ਹੈਗੇ ਨੇ, ਅਸੀਂ 30 ਤੋਂ ਉੱਤੇ ਹਾਂ,
30 ਤੋਂ ਉੱਤੇ ਹਾਂ। ਪਰ ਇੱਕ ਜਿਹੜੀ ਦਿਲਚਸਪ ਤੁਹਾਨੂੰ ਵਾਕਿਆ ਸੁਣਾਉਣਾ ਕਿ 2014 ਦੇ ਵਿੱਚ ਇਸੇ ਸੰਸਥਾ ਨੇ ਜਿਹੜੀ 180 ਮੁਲਕਾਂ ਦੀ ਰਿਪੋਰਟ ਕੱਢੀ ਸੀ ਉਹਦੇ ਵਿੱਚ ਭਾਰਤ ਦਾ ਨੰਬਰ 136ਵਾਂ ਸੀਗਾ। 136ਵਾਂ ਨੰਬਰ 2014 ਦੇ ਵਿੱਚ ਸੀਗਾ ਤੇ ਹੁਣ ਆ ਚੁੱਕਾ ਤੁਸੀਂ ਦੇਖ ਲਓ ਕਿ ਜੀ ਜਿਹਨੂੰ ਕਹਿੰਦੇ ਨੇ 2022 ਤੇ ਮੋਦੀ ਗਵਰਨਮੈਂਟ ਨੂੰ ਆਈ ਨੂੰ ਵੀ ਹੋ ਗਏ ਨੇ 8 ਸਾਲ। 8 ਸਾਲਾਂ ਦੇ ਵਿੱਚ ਇਹ 14 ਡੰਡੇ ਥੱਲੇ ਚਲਾ ਗਿਆ। ਤੇ ਇਸ ਤੋਂ ਵੀ ਦਿਲਚਸਪ ਗੱਲ ਇਹ ਹੈਗੀ ਹੈ ਕਿ ਪਿਛਲੇ ਸਾਲ ਇਹ ਮੀਡੀਆ ਦੀ ਆਜ਼ਾਦੀ ਦੇ ਮਾਮਲੇ ਵਿੱਚ ਭਾਰਤ ਦਾ ਨੰਬਰ 143ਵਾਂ ਸੀਗਾ ਜੀ, ਤੇ ਹੁਣ ਜਾ ਕੇ 150ਵਾਂ ਆ ਗਿਆ, ਮਤਲਬ 7 ਡੰਡੇ 1 ਸਾਲ ਦੇ ਵਿੱਚ ਹੀ ਥੱਲੇ ਚਲਿਆ ਗਿਆ। ਇਹ ਤਾਂ ਹੈਗਾ ਸੀਗਾ ਵੀ ਅੰਕੜਿਆਂ ਦੇ ਹਿਸਾਬ ਨਾਲ ਵੀ ਭਾਰਤ ਤੋਂ ਜਿਹੜੇ ਗਰੀਬ ਮੰਨੇ ਜਾਂਦੇ ਦੇਸ਼ ਆ ਉੱਥੇ ਵੀ ਡੈਮੋਕ੍ਰੇਸੀ ਦਾ ਪੱਧਰ ਠੀਕ ਦੱਸਿਆ ਜਾ ਰਿਹਾ ਇਸ ਰਿਪੋਰਟ ਦੇ ਵਿੱਚ। ਦੂਜੀ ਚੀਜ਼ ਜਿਹੜੀ ਚਿੰਤਾ ਵਾਲੀ ਹੈ ਕਿ ਭਾਰਤ ਵਿੱਚ ਨਾ ਲਗਾਤਾਰ ਇੱਕ ਤਾਂ ਸਰਕਾਰ ਵੱਲੋਂ ਪੱਤਰਕਾਰਾਂ ਦੀ ਫੜੋ ਫੜਾਈ, ਦੇਸ਼ ਧਰੋਹ ਦਾ ਮਾਮਲਾ ਦਰਜ ਕਰ ਲੈਣਾ, ਕਸ਼ਮੀਰ ਵਿੱਚ ਤਾਂ ਸਾਰੀ ਇਹਨਾਂ ਨੇ ਮੀਡੀਆ ਪਾਲਿਸੀ ਬਦਲ ਦਿੱਤੀ, ਪਰ ਇਹਦੇ ਵਿੱਚ ਕੁਛ ਕੈਟਾਗਰੀਜ਼ ਨੇ ਚਰਨਜੀਤ, ਕਿਉਂਕਿ ਉਹ ਕਿਵੇਂ ਆ, ਕਿਉਂਕਿ ਭਾਰਤ ਵੱਡਾ ਦੇਸ਼ ਆ, ਬਹੁਤੇ ਨੂੰ ਦੂਰ ਬੈਠਣ ਨੂੰ ਨਹੀਂ ਪਤਾ ਲੱਗਦਾ। ਜੇ ਇੱਕ ਤਾਂ ਹੈ ਕਿ ਮੈਂ ਮਹਾਨਗਰਾਂ 'ਚ ਬੈਠੇ ਪੱਤਰਕਾਰ, ਉਹਨਾਂ ਨੂੰ ਚਲੋ ਮਾੜੀ ਮੋਟੀ ਚੈਲੇਂਜ ਹੁੰਦੇ ਨੇ, ਲੇਕਿਨ ਜਿਹੜੇ ਵੱਡੇ ਚੈਲੇਂਜ ਨੇ ਉਹ ਹੈਗੇ ਜੀ ਪਿੰਡਾਂ ਦੇ ਵਿੱਚ, ਜਿਹੜੇ ਸੱਚੀ ਮੁੱਚੀ ਕੰਮ ਕਰ ਰਹੇ ਨੇ ਪੱਤਰਕਾਰ, ਆਦਿਵਾਸੀ ਇਲਾਕਿਆਂ 'ਚ ਕੰਮ ਕਰ ਰਹੇ ਪੱਤਰਕਾਰ ਨੇ, ਉਹਨਾਂ ਨੂੰ ਇੱਕ ਚੈਲੇਂਜ ਹੈ। ਅੱਛਾ ਫਿਰ ਇੱਕ ਤਾਂ ਇਹ ਆ ਗਿਆ ਉਹਦੇ ਵਿੱਚ ਸਟਿੰਗਰ ਆ ਜਾਂਦੇ ਨੇ, ਤੁਹਾਡੇ ਸਟਿੰਗਰ ਤੋਂ ਬਿਨਾਂ ਜਿਹੜੇ ਹੈਗੇ ਆ ਸਿਰਫ ਕੰਟਰੀਬਿਊਟਰ ਜਰਨਲਿਸਟ ਆ ਜਾਂਦੇ ਨੇ ਉਹਨਾਂ, ਕਿਉਂਕਿ ਉਹਨਾਂ ਦੇ ਨਾਲ ਤਾਂ ਕਈ ਵਾਰ ਉਹਨਾਂ ਦੇ ਮੀਡੀਆ ਅਦਾਰੇ ਵੀ ਨਹੀਂ ਖੜਦੇ ਹੈਗੇ। ਫਿਰ ਇਸ ਤੋਂ ਬਿਨਾਂ ਆ ਜਾਂਦੇ ਜਿਹੜੇ ਧਮਕੀਆਂ, ਥ੍ਰੈਟ, ਕਤਲ, ਇਹ ਸਾਰਾ ਇਹਦੇ ਵਿੱਚ ਸ਼ਾਮਿਲ ਹੈਗਾ ਵਾ, ਇਹਨਾਂ ਨੂੰ ਦਬਾਉਣ ਦੇ ਲਈ, ਜਿਹੜੇ ਕਿ ਸਰਕਾਰੀ ਤੌਰ ਤੇ, ਗੈਰ ਸਰਕਾਰੀ ਤੌਰ ਤੇ ਸਰਕਾਰ ਦੇ ਦੁਆਰਾ ਜਿਹੜਾ ਹੈਗੇ ਆ ਸਰਪ੍ਰਸਤੀ ਪ੍ਰਾਪਤ ਗੁੰਡਾਂਸਰ ਜਾਂ ਫਿਰਕੂ ਧਾਰਮਿਕ ਸੰਗਠਨ ਨੇ ਇਹ ਰਿਪੋਰਟ ਕਹਿ ਰਹੀ ਹੈ ਵੀ ਭਾਰਤ ਵਿੱਚ ਇਹ ਕੁਛ ਹੋ ਰਿਹਾ। ਅੱਛਾ ਦੂਜਾ ਫਿਰ ਇਹਦੇ ਵਿੱਚ ਆਪਾਂ ਕੈਟਾਗਰੀ ਦੇਖੀਏ, ਜਿਵੇਂ ਮੈਂ ਇੱਕ ਤਾਂ ਦੱਸਿਆ ਵੀ ਪੇਂਡੂ ਤੇ ਆਦਿਵਾਸੀ ਇਲਾਕਿਆਂ 'ਚ ਕੰਮ ਕਰਨ ਵਾਲੇ ਜਾਂ ਨੌਰਥ ਈਸਟ 'ਚ ਕੰਮ ਕਰਨ ਵਾਲੇ, ਕਸ਼ਮੀਰ 'ਚ ਕੰਮ ਕਰਨ ਵਾਲੇ ਪੱਤਰਕਾਰ, ਫਿਰ ਆਪਾਂ ਇਹਨਾਂ ਦਾ ਜਿਹੜਾ ਹੈਗਾ ਜੈਂਡਰ ਦੇ ਐਂਗਲ ਤੋਂ ਜੇ ਕਰੀਏ, ਪਹਿਲੀ ਗੱਲ ਤਾਂ ਹੈਗੀ ਹੈ ਕਿ ਜੈਂਡਰ ਦੇ ਐਂਗਲ ਤੋਂ ਮਰਦ ਔਰਤਾਂ ਨਾਲੋਂ ਜੇਕਰ ਔਰਤ ਪੱਤਰਕਾਰ ਔਰਤਾਂ ਉਹਨਾਂ ਨੂੰ ਹੋਰ ਜਿਹੜਾ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਉਹ ਕਿਵੇਂ, ਕਿਉਂਕਿ ਦੇਖੋ ਸਿੱਧੀ ਜੀ ਗੱਲ ਆ, ਜਿਵੇਂ ਇੱਕ ਮਰਦ ਆ ਚਰਨਜੀਤ, ਉਹਦੇ ਬਾਰੇ ਉਹ ਜੇ ਟ੍ਰੋਲ ਹੋਊਗਾ, ਉਹਦੇ ਤੇ ਹਮਲੇ ਹੋਣਗੇ, ਕੀ ਹੋਣਗੇ, ਮਤਲਬ ਮੰਨ ਲਓ ਟ੍ਰੋਲ ਦੀ ਗੱਲ ਕਰ ਲੈਂਦੇ ਹਾਂ, ਮੈਨੂੰ ਮੇਰੇ ਤੇ ਕੋਈ ਹਮਲਾ ਕਰੂਗਾ, ਮੈਨੂੰ ਕੀ ਕਹਿਣਗੇ, ਮੈਨੂੰ ਕਹਿਣਗੇ ਵੀ ਇਹ ਤਾਂ ਬੇਈਮਾਨ ਆ, ਇਹ ਤਾਂ ਦੇਸ਼ ਧਰੋਹੀ ਆ, ਇਹ ਤਾਂ ਟੁਕੜੇ ਟੁਕੜੇ ਗੈਂਗ ਹੈਗਾ, ਇਹ ਤਾਂ ਮਤਲਬ ਹੈਗਾ ਹੋਰ ਕੋਈ ਸ਼ਬਦ ਵਰਤ ਲੈਣਗੇ, ਮਤਲਬ ਇਹ ਕਰਪਟ ਹੈ ਜਾਂ ਕੁਛ ਵੀ ਕਰਨਗੇ, ਵਿਕਿਆ ਹੋਇਆ ਸਾਡੇ ਵਿਰੁੱਧ ਲਿਖਦਾ ਫਲਾਣੇ ਪਾਰਟੀ ਦਾ ਬੰਦਾ। ਲੇਕਿਨ ਜਦੋਂ ਇੱਕ ਔਰਤ ਪੱਤਰਕਾਰ ਬਾਰੇ ਕੋਈ ਟ੍ਰੋਲ ਹੁੰਦਾ, ਉਹ ਹੁੰਦਾ ਕਿ ਤੇਰੇ ਨਾਲ ਰੇਪ ਕਰ ਦਿੱਤਾ ਜਾਊਗਾ, ਤੇਰੇ ਨਾਲ ਰੇਪ ਇਸ ਢੰਗ ਨਾਲ ਕੀਤਾ ਜਾਊਗਾ, ਤੇਰੇ ਨਾਲ ਰਾੜ ਨਾਲ ਰੇਪ ਕੀਤਾ ਜਾਊਗਾ, ਐਂ ਰੇਪ ਕੀਤਾ ਜਾਊਗਾ, ਕਿ ਧਮਕੀ ਮਿਲਦੀਆਂ ਔਰਤ ਪੱਤਰਕਾਰਾਂ ਨੂੰ। ਹਾਲਾਂਕਿ ਇੱਕ ਔਰਤ ਵੀ ਬੇਈਮਾਨ ਹੋ ਸਕਦੀ ਆ, ਇੱਕ ਔਰਤ ਵੀ ਕਰਪਟ ਹੋ ਸਕਦੀ ਆ, ਪਰ ਉਹਦੇ ਲਈ ਉਹਦੇ ਜਿਹੜੇ ਹੈਗੇ ਆ ਇੱਕ ਜਿਹੜਾ ਹੈਗਾ ਸਰੀਰਕ ਹਿੰਸਾ ਜਾਂ ਸੈਕਸ਼ੁਅਲ ਜਿਹੜੀ ਹੈਗੀ ਆ ਹਰਾਸਮੈਂਟ ਕਰਨਾ, ਉਹ ਇਹਦੇ ਵਿੱਚ ਆਉਂਦਾ। ਅੱਛਾ ਔਰਤਾਂ ਵਿੱਚੋਂ ਵੀ ਫਿਰ ਜੇ ਆਪਾਂ ਕੈਟਾਗਰੀ ਗਿਣੀਏ, ਖਾਸ ਕਰ ਜੇਕਰ ਔਰਤ ਘੱਟ ਗਿਣਤੀ ਭਾਈਚਾਰੇ 'ਚ ਆ, ਖਾਸ ਕਰ ਮੁਸਲਮਾਨ ਭਾਈਚਾਰੇ 'ਚ ਆ, ਉਹਨਾਂ ਲਈ ਹੋਰ ਸਮੱਸਿਆ ਵਾ। ਉਹਦੇ ਵਿੱਚ ਰਾਣਾ ਅਯੂਬ ਦੇਖ ਲਓ, ਆਰਫਾ ਖਾਨਮ ਸ਼ੇਰਮਾਨੀ ਦੇਖ ਲਓ, ਇਸਮਤ ਦੇਖ ਲਓ, ਇਹ ਉਹ ਪੱਤਰਕਾਰ ਆ ਜਿਹਨਾਂ ਨੂੰ ਮੁਸਲਮਾਨ ਹੋਣ ਕਰਕੇ ਵੀ ਬੁਰੀ ਢੰਗ ਨਾਲ, ਇੱਥੋਂ ਤੱਕ ਕਿ ਪਿੱਛੇ ਤੁਹਾਨੂੰ ਯਾਦ ਹੋਣਾ ਇੱਕ ਐਪ ਚੱਲੀ ਸੀ ਸੁੱਲੀ ਬਾਈ ਬੁੱਲੀ ਬਾਈ, ਉਹਦੇ ਤਹਿਤ ਇਹਨਾਂ ਔਰਤਾਂ ਦੀ ਬੋਲੀ ਤੱਕ ਲਾਈ ਗਈ। ਅੱਛਾ ਫਿਰ ਇੱਕ ਆ ਜਾਂਦਾ ਦਲਿਤ ਔਰਤ, ਵੈਸੇ ਤਾਂ ਭਾਰਤ ਦੇ ਮੀਡੀਆ ਵਿੱਚ ਨਾ ਦਲਿਤਾਂ ਦੀ ਇੱਕ ਤਰ੍ਹਾਂ ਦੀ ਐਂਟਰੀ ਬੈਨ ਹੀ ਹੈ, ਤੁਸੀਂ ਦੇਖੋ ਕਿ ਭਾਰਤ ਦੇ ਜਿੰਨੇ ਵੀ ਵੱਡੇ ਕਾਰਪੋਰੇਟ ਹਾਊਸਿਸ ਨੇ ਉਹਨਾਂ ਵਿੱਚ ਕੋਈ ਵੀ ਦਲਿਤ ਐਡੀਟਰ ਨਹੀਂ ਹਾਲੇ ਤੱਕ ਬਣਿਆ ਜਦੋਂ ਦਾ ਮੁਲਕ ਆਪਣਾ ਆਜ਼ਾਦ ਹੋਇਆ ਹੈਗਾ। ਦਲਿਤ ਐਡੀਟਰ ਦੀ ਛੱਡੋ, ਚੀਫ ਸਬ ਐਡੀਟਰ ਦੇ ਜਿਹੜੇ ਹੈਗੇ ਆ ਉਹਦੇ ਤੇ ਵੀ ਕੋਈ ਦਲਿਤ ਨਹੀਂ ਪਹੁੰਚਿਆ ਹੈਗਾ। ਇਹ ਇੱਕ ਬੀਬੀਸੀ ਦੇ ਵਿੱਚ, ਬੀਬੀਸੀ ਹਿੰਦੀ ਵਿੱਚ ਇੱਕ ਕੁੜੀ ਆਈ ਸੀ 2017 ਦੇ ਵਿੱਚ, ਮੀਨਾ ਕੋਟਵਾਲ, ਉਹਨੂੰ ਉਹਦੇ ਜਿਹੜੇ ਸਹਿਕਰਮੀਆਂ ਨੇ ਉਹਨੂੰ ਮੇਲੇ ਮਾਰ ਮਾਰ ਕੇ ਵੀ ਤੂੰ ਛੋਟੀ ਜਾਤ ਦੀ ਆ, ਤੂੰ ਦਲਿਤ ਹੈ, ਦਲਿਤ ਆ, ਉਸ ਕਰਕੇ ਉਸ ਕੁੜੀ ਨੂੰ ਜਿਹੜਾ ਹੈਗਾ ਆਪਣੇ ਅਹੁਦੇ ਤੋਂ ਰਿਜ਼ਾਇਨ ਦੇਣਾ ਪਿਆ। ਹੁਣ ਅੱਜ ਕੱਲ੍ਹ ਉਹ ਸੁਤੰਤਰ ਤੌਰ ਦੇ ਉੱਤੇ ਆਪਣਾ ਇੱਕ ਮੀਡੀਆ ਗਰੁੱਪ ਚਲਾਉਂਦੀ ਆ। ਸੋ ਉਹਨਾਂ ਲੋਕਾਂ ਨੂੰ, ਔਰਤਾਂ ਨੂੰ ਇੱਕ ਅਲੱਗ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਜੀ।
ਬਿਲਕੁਲ ਜੀ, ਧੰਨਵਾਦ ਸ਼ਿਵਿੰਦਰ ਜੀ, ਤੁਸੀਂ ਇੰਨੀ ਸੋਹਣੀ ਰਿਪੋਰਟ ਆ ਜਿਹੜੀ ਇਹ ਤੁਸੀਂ ਪੇਸ਼ ਕੀਤੀ ਆ, ਪਰ ਨਾਲ ਦੀ ਨਾਲ ਮੈਂ ਇਹਦੇ 'ਚ ਐਡ ਕਰਨਾ ਚਾਹੁੰਦਾ ਸ਼ਿਵਿੰਦਰ ਜੀ, ਵੈਸੇ ਤਾਂ ਪੱਤਰਕਾਰਾਂ ਨੂੰ ਜਾਨ ਦੀਆਂ ਧਮਕੀਆਂ ਮਿਲਦੀਆਂ ਰਹਿੰਦੀਆਂ, ਪਰ ਹੈਰਾਨੀ ਦੀ ਗੱਲ ਹੋਊ ਵੀ ਦੁਨੀਆ ਭਰ ਦੇ ਵਿੱਚ ਜਿਨ੍ਹਾਂ ਪੱਤਰਕਾਰਾਂ ਨੂੰ ਮਾਰਿਆ ਗਿਆ ਨਾ, ਉਹਨਾਂ ਦੇ ਵਿੱਚੋਂ 90% ਦੋਸ਼ੀਆਂ ਦਾ ਪਤਾ ਹੀ ਨਹੀਂ ਲੱਗਿਆ ਆਪਣੇ ਆਪ ਦੇ ਵਿੱਚ। ਇਹ ਬਹੁਤ ਹੈਰਾਨੀ ਵਾਲੀ ਗੱਲ ਆ ਬਈ, ਕਤਲ ਕਰ ਦਿੱਤਾ ਜਾਂਦਾ ਅਤੇ ਬਾਅਦ ਦੇ ਵਿੱਚ ਦੋਸ਼ੀ ਆ ਜਿਹੜੇ ਉਹ ਲੱਭਦੇ ਹੀ ਕਿਤੇ ਨਹੀਂ, ਅਤੇ 300 ਦੇ ਕਰੀਬ ਜਿਹੜੇ ਪੱਤਰਕਾਰ ਨੇ ਉਹ ਦੁਨੀਆਂ ਦੀਆਂ ਅਲੱਗ ਅਲੱਗ ਜੇਲ੍ਹਾਂ ਦੇ ਵਿੱਚ ਬੈਠੇ ਨੇ। ਇਹ ਤਾਂ ਚਲੋ ਪ੍ਰੈਸ ਦੀ ਆਜ਼ਾਦੀ ਦਾ ਮਸਲਾ ਸ਼ਿਵਿੰਦਰ ਜੀ, ਪਰ ਜੇ ਆਪਾਂ ਲਈਏ ਨਾਲ ਲੇਖਕ ਬੁੱਧੀਜੀਵੀ ਜਿਹੜੇ ਲੋਕਾਂ ਦੇ ਹੱਕਾਂ ਦੀ ਗੱਲ ਕਰਦੇ ਰਹਿੰਦੇ ਨੇ, ਅਤੇ ਮੋਦੀ ਗਵਰਨਮੈਂਟ ਤਾਂ ਮਤਲਬ ਸਿਰਾ ਹੀ ਹੋਇਆ ਪਿਆ ਜੀ ਇਹਨਾਂ ਦਾ। ਪ੍ਰੋਫੈਸਰ ਸਾਈਂ ਬਾਬਾ ਵਰਗੇ ਜਿਹੜੇ 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 ਫਿਜ਼ੀਕਲੀ ਚੈਲੇਂਜਡ ਲੋਕ ਨੇ, ਉਹਨਾਂ ਨੂੰ ਵੀ ਜੇਲ੍ਹਾਂ ਦੇ ਵਿੱਚ ਡੱਕਿਆ ਹੋਇਆ, ਅਤੇ ਮਤਲਬ ਮਾੜਾ ਹਾਲ ਹੀ ਆ ਜੀ ਪ੍ਰੈਸ ਪੱਖੋਂ। ਖੈਰ ਸ਼ਿਵਿੰਦਰ ਜੀ, ਹੋਲਡ ਕਰਕੇ ਰੱਖਿਓ, ਆਪਾਂ ਛੋਟੀ ਜਿਹੀ ਬ੍ਰੇਕ ਹੋਰ ਲੈ ਲਈਏ।
ਬਾਰ ਨਹੀਂ ਆਉਣੀ ਇਹ ਘੜੀ, ਫਲਾਇੰਗ ਫੈਸ਼ਨ ਵੇਅਰ ਹਾਊਸ ਨੇ ਲਗਾ ਦਿੱਤੀ ਹੈ ਆਫਰਾਂ ਦੀ ਝੜੀ।
ਸਟੋਰ ਵਿੱਚ ਪਿਆ ਹੈ ਖੁੱਲਾ ਕਪੜਾ, ਡਿਜ਼ਾਈਨਰ ਕਲੋਥ, 2 ਸੂਟ ਖਰੀਦੋਗੇ ਤਾਂ 1 ਸੂਟ ਬਿਲਕੁਲ ਫ੍ਰੀ। ਰੈਡੀਮੇਡ ਟੌਪਸ ਜਿਹੜੇ ਪਹਿਲਾਂ ਸਨ 50, 40, 35 ਡਾਲਰ ਦੇ, ਹੁਣ ਸਾਰੇ ਹੀ 9.99 ਡਾਲਰ ਦੇ।
ਪੱਗਾਂ ਦਾ ਕਪੜਾ ਸਿਰਫ 1.9 ਡਾਲਰ ਵਿੱਚ।
ਇਸ ਤੋਂ ਇਲਾਵਾ ਪਾਰਟੀ ਵੇਅਰ, ਰੈਡੀਮੇਡ ਸੂਟ, ਸੂਟ ਕੇਸ, ਮੋਟੇ ਕੰਬਲ ਬਹੁਤ ਹੀ ਸਸਤੇ ਦਾਮਾਂ ਤੇ ਵੇਚੇ ਜਾ ਰਹੇ ਨੇ।
ਵਧੇਰੇ ਜਾਣਕਾਰੀ ਲਈ ਕਾਲ ਕਰੋ 905-694-9797 ਜਾਂ ਵਿਜ਼ਿਟ ਕਰੋ ਫਲਾਇੰਗ ਫੈਸ਼ਨ ਵੇਅਰ ਹਾਊਸ,
ਸਨ ਪਾਰਕ ਬੁਲੇਵਾਰਡ, ਯੂਨਿਟ 12-13, ਬ੍ਰੈਂਪਟਨ, ਸਨ ਪਾਰਕ ਗੁਰਦੁਆਰਾ ਸਾਹਿਬ ਦੇ ਲਾਗੇ।
ਯੂਨਾਈਟਿਡ ਗਰੁੱਪ ਆਫ ਕੰਪਨੀਜ਼, ਸਾਨੂੰ ਸਿਟੀ ਦੇ ਵਿੱਚ AZ DZ ਡਰਾਈਵਰਾਂ ਦੀ ਲੋੜ ਹੈ। ਤੁਸੀਂ ਸਿਟੀ ਦੇ ਵਿੱਚ ਕੰਮ ਕਰਨਾ ਚਾਹੁੰਦੇ ਹੋ, ਲਾਵਲਾਸ ਦੇ ਨਾਲ, ਹੋਮ ਡਿਪੂ ਦੇ ਨਾਲ, ਕੈਨੇਡੀਅਨ ਟਾਇਰ, ਕੈਨੇਡਾ ਪੋਸਟ, ਮੈਟਰੋ ਦੇ ਨਾਲ ਕੰਮ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਨਾਲ ਦੀ ਨਾਲ ਸਾਡੀ ਫਲੈਟ ਬੈਡ ਡਿਵੀਜ਼ਨ ਦੇ ਉੱਤੇ ਤੁਸੀਂ ਬਹੁਤ ਵਧੀਆ ਪੈਸੇ ਬਣਾ ਸਕਦੇ ਹੋ। ਮੌਂਟਰੀਅਲ ਨੂੰ ਰਾਊਂਡ ਟ੍ਰਿਪ, ਆਟਵਾ ਨੂੰ ਰਾਊਂਡ ਟ੍ਰਿਪ ਸਾਡੇ ਕੋਲ ਅਵੇਲੇਬਲ ਨੇ। ਹੋਰ ਜਾਣਕਾਰੀ ਲਈ ਤੁਸੀਂ ਸਾਡੀ ਨਵੀਂ ਲੋਕੇਸ਼ਨ 1191 ਅਗਲਿੰਗਟਨ ਐਵਨਿਊ ਈਸਟ 1191 ਅਗਲਿੰਗਟਨ ਐਵਨਿਊ ਈਸਟ ਦੇ ਉੱਤੇ ਪਹੁੰਚ ਸਕਦੇ ਹੋ। ਤੇ ਸਾਡਾ ਜੋ ਸਲੋਗਨ ਹੈ, ਜੇ ਤੁਸੀਂ ਅੱਜ ਅਪਲਾਈ ਕਰਦੇ ਹੋ ਤਾਂ ਤੁਸੀਂ ਕੱਲ ਨੂੰ ਰੋਡ ਟੈਸਟ, ਸਾਰੀਆਂ ਕੁਆਲੀਫਿਕੇਸ਼ਨ ਪੂਰੀਆਂ ਕਰਨ ਤੋਂ ਬਾਅਦ ਕੰਮ ਤੇ ਜਾ ਸਕਦੇ ਹੋ। ਸਾਡੇ ਕੋਲ ਸ਼ਿਫਟਾਂ ਮਾਰਨਿੰਗ, ਈਵਨਿੰਗ ਸਾਰੀਆਂ ਅਵੇਲੇਬਲ ਨੇ। 905-453-1400 905-453-1400
ਦੋਸਤੋ, ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਬ੍ਰੈਂਪਟਨ ਦੇ ਆਲੇ ਦੁਆਲੇ ਇਲੈਕਟ੍ਰੋਨਿਕਸ ਦੇ ਸਟੋਰ ਤਾਂ ਬਹੁਤ ਨੇ ਜਿਹੜੇ ਫ੍ਰਿਜ, ਸਟੋਵ, ਵਾਸ਼ਰ, ਡਰਾਇਰ ਅਤੇ ਟੀਵੀ ਬੜੇ ਸਸਤੇ ਭਾਅ ਵੇਚਣ ਦਾ ਦਾਅਵਾ ਕਰਦੇ ਨੇ, ਪਰ ਇਹ ਸਾਰਾ ਕੁਝ ਸਟਾਕ ਵਿੱਚ ਕਿਸੇ ਕੋਲ ਵੀ ਨਹੀਂ। ਗਾਹਕਾਂ ਨੂੰ ਕਈ ਕਈ ਹਫ਼ਤੇ, ਕਈ ਕਈ ਮਹੀਨੇ ਇੰਤਜ਼ਾਰ ਕਰਨਾ ਪੈਂਦਾ। ਟੌਪ ਚੁਆਇਸ ਇਲੈਕਟ੍ਰੋਨਿਕਸ ਹੀ ਇੱਕ ਅਜਿਹਾ ਸਟੋਰ ਹੈ ਜਿੱਥੇ ਕੰਟੇਨਰਾਂ ਦੇ ਕੰਟੇਨਰ ਅਪਲਾਇੰਸਿਸ ਦੇ ਭਰੇ ਪਏ ਨੇ। ਕੋਈ ਲਾਰਾ ਨਹੀਂ, ਕੋਈ ਇੰਤਜ਼ਾਰ ਨਹੀਂ, ਤੇ ਕੀਮਤ ਵੀ ਸਭ ਤੋਂ ਘੱਟ। 16 ਇੰਟਰਮੋਡਲ ਡਰਾਈਵ, ਬ੍ਰੈਂਪਟਨ ਦੇ ਵਿੱਚ CN ਦੇ ਯਾਰਡ ਦੇ ਬਿਲਕੁਲ ਲਾਗੇ ਪਹੁੰਚੋ ਤੇ ਸਸਤੇ ਭਾਅ ਖੜੇ ਪੈਰ ਅਪਲਾਇੰਸਿਸ ਖਰੀਦ ਸਕਦੇ ਹੋ। 905-799-0045 905-799-0045 ਟੌਪ ਚੁਆਇਸ ਇਲੈਕਟ੍ਰੋਨਿਕ।
ਓਏ, ਵਿਆਹ ਤਾਂ ਸਾਡੇ ਜ਼ਮਾਨੇ 'ਚ ਹੁੰਦੇ ਸੀ। ਸਾਰੇ ਪਰਿਵਾਰ ਨੇ ਇਕੱਠਾ ਹੋਣਾ, ਰੌਣਕਾਂ ਲੱਗਣੀਆਂ, ਖੁੱਲਾ ਖਾਣਾ ਪੀਣਾ ਤੇ ਘਰ ਦੁਲਹਨ ਵਾਂਗ ਸਜਾਉਣਾ।
ਓਏ ਬੇਬੇ, ਤੇਰੀ ਪੋਤੀ ਦਾ ਵਿਆਹ ਵੀ ਏਦਾਂ ਹੀ ਸਪਰੈਂਜਾ ਬੈਂਕੁਇਟ ਹਾਲ 'ਚ ਠਾਠ ਬਾਠ ਨਾਲ ਹੋਊ।
ਆਪਣੀਆਂ ਛੋਟੀਆਂ ਵੱਡੀਆਂ ਖੁਸ਼ੀਆਂ ਦੇ ਜਸ਼ਨ ਮਨਾਓ, ਸਪਰੈਂਜਾ ਬੈਂਕੁਇਟ ਹਾਲ ਆਓ। ਹਰ ਤਰ੍ਹਾਂ ਦੀ ਵੈਡਿੰਗ ਸੈਰਾਮਨੀਜ਼, ਰਿਸੈਪਸ਼ਨਸ, ਪ੍ਰੀ ਵੈਡਿੰਗ ਫੰਕਸ਼ਨਸ, ਐਨੀਵਰਸਰੀਜ਼, ਬਰਥਡੇਜ਼, ਕਾਰਪੋਰੇਟ ਇਵੈਂਟਸ। ਤੁਸੀਂ ਆਪਣੀ ਪਸੰਦ ਦਾ ਕੇਟਰਿੰਗ ਪੈਕੇਜ ਵੀ ਬਣਾ ਸਕਦੇ ਹੋ। 2000 ਮਹਿਮਾਨਾਂ ਦੀ ਕੈਪੈਸਿਟੀ ਵਾਲਾ ਹਾਲ, ਸਪਰੈਂਜਾ ਬੈਂਕਵਿਟ ਹਾਲ, 510 ਡੀਅਰਹਰਸਟ ਡਰਾਈਵ, ਬ੍ਰੈਂਪਟਨ। ਕਾਲ ਕਰੋ 905-793-3458, 905-793-3458।
ਦੋਸਤੋ, ਵਿਆਹ ਸ਼ਾਦੀ ਦਾ ਮੌਕਾ ਘਰ ਦੇ ਵਿੱਚ ਅਤੇ ਮਹਿਮਾਨ ਆ ਰਹੇ ਨੇ, ਹੋਟਲ ਦੇ ਵਿੱਚ ਨਹੀਂ ਰਹਿਣਾ ਚਾਹੁੰਦੇ, ਤਾਂ ਮੈਂ ਤੁਹਾਨੂੰ ਇੱਕ ਨੰਬਰ ਦਿੰਦਾ। ਇਹਨਾਂ ਕੋਲ ਵੱਡਾ ਸਾਰਾ ਘਰ ਹੈ ਜੀ, 1 ਏਕੜ ਦੇ ਵਿੱਚ ਤੁਸੀਂ ਛੋਟਾ ਮੋਟਾ ਫੰਕਸ਼ਨ ਵੀ ਕਰ ਸਕਦੇ ਹੋ। 647-8424-1418 ਨੰਬਰ ਹੈ ਜੀ, 6478241418, 647-8424-1418 ਇਹਨਾਂ ਦਾ ਨੰਬਰ ਆ, ਤੁਸੀਂ ਕਰ ਲਿਓ ਤਾਲਮੇਲ। ਅਤੇ ਦੋਸਤੋ, ਜੇ ਤੁਸੀਂ ਆਟੋ ਇੰਸ਼ੋਰੈਂਸ ਕਰਦੇ ਹੋ ਤਾਂ ਬ੍ਰੋਕਰੇਜ ਹੈਗੀ ਹੈ ਜੀ ਸਰਦਾਰ ਜਗਜੀਤ ਸਿੰਘ ਜੀ ਦੀ, ਤੁਸੀਂ ਇਹਨਾਂ ਨੂੰ ਜੁਆਇਨ ਕਰਕੇ ਆਪਣੇ ਬਿਜ਼ਨਸ 'ਚ ਵਾਧਾ ਕਰ ਸਕਦੇ ਹੋ। ਬਾਕੀ ਜੀ, ਜੇ ਤੁਸੀਂ ਆਟੋ ਇੰਸ਼ੋਰੈਂਸ ਕਰਵਾਉਣੀ ਵੀ ਹੈ, ਇਹ ਕਹਿੰਦੇ ਨੇ ਜੀ ਸਾਲ ਦਾ ਅਸੀਂ $1,000 ਬਚਾ ਸਕਦੇ ਹਾਂ ਤੁਹਾਡਾ, 647-2299-2314 ਨੰਬਰ ਆ, 6472-992-3314। ਇੱਕ ਮੈਂ ਤੁਹਾਨੂੰ ਆਪਣੇ ਬਿਜ਼ਨਸ ਦਾ ਸੁਨੇਹਾ ਦੇਣਾ ਚਾਹੁੰਦਾ ਦੋਸਤੋ, ਜੇ ਤੁਸੀਂ ਰੀਅਲ ਸਟੇਟ ਦੇ ਵਿੱਚ ਚੰਗੀ ਰਿਟਰਨ ਲੈਣੀ ਆ ਤਾਂ ਫਿਰ ਤੁਸੀਂ ਮੇਰੇ ਨਾਲ ਸੰਪਰਕ ਕਰ ਲਿਓ। ਮੇਰੇ ਕੋਲ ਕੁਝ ਇੰਡਸਟਰੀਅਲ ਲੋਟਸ ਅਤੇ ਰੈਜ਼ੀਡੈਂਸ਼ੀਅਲ ਲੋਟਸ ਵੀ ਹੈਗੇ ਨੇ, ਅਲੱਗ ਅਲੱਗ ਸ਼ਹਿਰਾਂ ਦੇ ਵਿੱਚ ਨੇ ਜੀ। ਮਾਰਕੀਟ ਠੰਡੀ ਹੋਵੇ ਗਰਮ ਹੋਵੇ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ। ਜੇ ਤੁਹਾਡੇ ਕੋਲ ਪੈਸੇ ਹੈਗੇ ਨੇ ਰੀਅਲ ਸਟੇਟ ਦੇ ਵਿੱਚ ਬਹੁਤ ਸਾਰੀਆਂ ਓਪਰਚੁਨਿਟੀਜ਼ ਨੇ ਜਿੱਥੇ ਤੁਸੀਂ ਪੈਸੇ ਇਨਵੈਸਟ ਕਰਕੇ ਤੁਸੀਂ ਚੰਗੇ ਪੈਸੇ ਆ ਜਿਹੜੇ ਉਹ ਕਮਾ ਸਕਦੇ ਹੋ। ਹਮੇਸ਼ਾ ਹੀ ਓਪਰਚੁਨਿਟੀਜ਼ ਰਹਿੰਦੀਆਂ ਨੇ ਜੀ। ਨੰਬਰ ਮੇਰਾ 647-384-36 ਹੈ 6473008436। ਸ਼ਿਵਿੰਦਰ ਸਾਡੇ ਨਾਲ ਨੇ ਜੀ, ਸਾਡੇ ਕੋਲ 3 ਮਿੰਟ ਹੈਗੇ ਨੇ। ਸ਼ਿਵਿੰਦਰ ਜੀ ਤੁਸੀਂ ਕਹਿ ਰਹੇ ਸੀ ਕਿ ਬਜਟ ਆ ਜਿਹੜਾ ਪੰਜਾਬ ਦਾ ਉਹਦੇ ਸੰਬੰਧੀ ਭਗਵੰਤ ਮਾਨ ਜੀ ਲੋਕਾਂ ਤੋਂ ਰਾਏ ਮੰਗ ਰਹੇ ਨੇ।
ਹਾਂ ਚੰਦ ਜੀ, ਤੇ ਲੋਕਾਂ ਤੋਂ ਰਾਏ ਵੀ ਮੰਗ ਰਹੇ ਨੇ ਵੀ ਆਪਣੇ ਜਾਣ ਤੇ ਕਹਿਣ ਤਾਂ ਕੋਸ਼ਿਸ਼ ਕਰ ਰਹੇ ਨੇ ਵੀ ਅਸੀਂ ਦੇਖੋ ਜੀ ਵਧੀਆ ਕੰਮ ਕਰ ਰਹੇ ਹਾਂ, ਕੋਈ ਪ੍ਰੋਗਰੈਸਿਵ ਕੰਮ ਕਰ ਰਹੇ ਹਾਂ ਵੀ ਲੋਕ ਰਾਏ ਦੇਣ ਬਜਟ ਬਾਰੇ। ਪਰ ਹੁਣ ਮਸਲਾ ਇੱਥੇ ਆ ਜਾਂਦਾ ਚਰਨਜੀਤ, ਕਿ ਪਹਿਲੀ ਗੱਲ ਇਹ ਕਿ ਜਿਹੜੀ ਇਹ ਰਾਏ ਘੱਟ ਮੰਗ ਰਹੇ ਨੇ, ਐਡ ਉਹਦੀ ਬਹੁਤ ਹੋ ਰਹੀ ਹੈ। ਦੋ ਮੈਂ ਪਹਿਲੀ ਗੱਲ ਤਾਂ ਇਹ ਕਿ ਤੁਸੀਂ ਮੈਨੂੰ ਸ਼ਾਇਦ ਇੰਨਾ ਕੁ ਤਾਂ ਮੰਨਦੇ ਹੋਵੋਗੇ, ਸ਼ਿਵਿੰਦਰ ਮਾੜਾ ਮੋਟਾ ਪੜ੍ਹਿਆ ਲਿਖਿਆ ਪੱਤਰਕਾਰ ਆ, ਜੇ ਇਹ ਮੰਨਦੇ ਹੋ ਤਾਂ ਮੈਂ ਤੁਹਾਨੂੰ ਦੱਸਦਾ ਕਿ ਮੈਂ ਜੇ ਕੋਈ ਮੇਤੋਂ ਪੁੱਛੇ ਵੀ ਤੂੰ ਬਜਟ ਬਣਾ ਪੰਜਾਬ ਦਾ, ਮੈਂ ਨਹੀਂ ਬਣਾ ਸਕਦਾ ਕਿਉਂਕਿ ਮੈਨੂੰ ਕੋਈ ਅਕਲ ਨਹੀਂ ਹੈਗੀ ਬਜਟ ਦੀ, ਕਿਉਂਕਿ ਇਹ ਕੰਮ ਜਿਹੜਾ ਅਰਥ ਸ਼ਾਸਤਰੀਆਂ ਦਾ, ਇਹ ਕੰਮ ਮਾਹਰਾਂ ਦਾ ਹੁੰਦਾ ਹੈਗਾ। ਲੇਕਿਨ ਦੂਜੇ ਪਾਸੇ ਕੋਈ ਆਮ ਜਿਹੜਾ ਪੰਜਾਬ ਦੇ ਲੋਕ ਤੋਂ ਕੋਈ ਪੁੱਛੇ ਵੀ ਕਿੱਦਾਂ ਦਾ ਬਜਟ ਹੋਊਗਾ, ਉਹ ਆਪੋ ਆਪਣੇ ਆਪ 'ਚ ਥੋੜ੍ਹੀ ਜਿਹੀ ਹਾਸੋਹੀਣੀ ਗੱਲ ਹੈ, ਕਿਉਂਕਿ ਲੋਕ ਆਪਣੇ ਹੋਰ ਮਸਲਿਆਂ ਵਿੱਚ ਜਿਹੜਾ ਹੈਗੇ ਉਲਝੇ ਹੋਏ ਨੇ, ਉਹ ਪੂਰੇ ਰਾਜ ਦਾ ਬਜਟ ਕਿਵੇਂ ਬਣਾ ਕੇ ਦੇਣਗੇ ਤੁਹਾਨੂੰ। ਇਹ ਕੰਮ ਹੁੰਦਾ ਮਾਹਰਾਂ ਦਾ, ਤੁਹਾਡੇ ਕੋਲ ਇੱਕ ਪੂਰੀ ਟੀਮ ਹੋਣੀ ਚਾਹੀਦੀ ਸੀਗੀ, ਤੇ ਤੁਸੀਂ ਤਾਂ ਇਸ ਵਿਜ਼ਨ ਨਾਲ ਆਏ ਸੀ ਕਿ ਅਸੀਂ ਪੰਜਾਬ ਨੂੰ ਜਿਹੜੇ ਆਹ ਸਮੱਸਿਆ ਵਿੱਚੋਂ ਕੱਢਾਂਗੇ, ਅਸੀਂ ਦੱਸਾਂਗੇ ਵੀ ਪੰਜਾਬ ਦੀ ਆਹ ਹਾਲਤ ਕਿਵੇਂ ਆ, ਹਾਲਤ ਕਿਵੇਂ ਆ। ਤੇ ਪਹਿਲਾ ਤਾਂ ਸਵਾਲ ਇਹੀ ਆ। ਦੂਜਾ ਫਿਰ ਤੁਸੀਂ ਜਿਹੜੇ ਲੋਕਾਂ ਦੇ ਕੋਲੋਂ ਰਾਏ ਮੰਗ ਨਹੀਂ ਰਹੇ, ਉਹਦਾ ਪ੍ਰਚਾਰ ਕਰ ਰਹੇ ਹਾਂ ਦਿਖਾਉਣ ਲਈ ਕਿ ਦੇਖੋ ਜੀ ਅਸੀਂ ਲੋਕਾਂ ਕੋਲੋਂ ਰਾਏ ਮੰਗ ਰਹੇ ਹਾਂ। ਉਹਦੇ ਲਈ ਐਡ ਜਿਹੜੀ ਪੰਜਾਬ ਦੇ ਅਖਬਾਰਾਂ 'ਚ ਨਹੀਂ, ਉਹਦੇ ਲਈ ਐਡ ਗੁਜਰਾਤ ਦੇ ਅਖਬਾਰਾਂ 'ਚ ਵੀ ਹੋ ਰਹੀ ਹੈ, ਉਹਦੇ ਲਈ ਐਡ ਜਿਹੜੀ ਹੈਗੀ ਆ ਮਹਾਰਾਸ਼ਟਰ ਦੇ ਅਖਬਾਰਾਂ 'ਚ ਵੀ ਹੋ ਰਹੀ ਹੈ, ਹਰਿਆਣੇ ਦੇ ਅਖਬਾਰਾਂ 'ਚ ਵੀ ਹੋ ਰਹੀ ਹੈ, ਉਹਦੇ ਵਿੱਚ ਜਿਹੜਾ ਹੈਗਾ ਐਡ ਹੋ ਰਹੀ ਹੈਗੀ ਆ ਅਦਰ ਹੋਰ ਸਟੇਟਸ ਦੇ ਵਿੱਚ। ਹੁਣ ਸੂਰਤ ਦਾ ਗੁਜਰਾਤ ਸੌਰਾਸ਼ਟਰ ਸਮਾਚਾਰ ਹੈਗਾ ਵਾ, ਗੁਜਰਾਤੀ ਅਖਬਾਰ ਹੈ। ਹੁਣ ਜਿਹੜੇ ਸੂਰਤ ਦੇ ਬੰਦੇ ਨੇ ਪੰਜਾਬ ਦੀ ਸ਼ਕਲ ਤੱਕ ਨਹੀਂ ਦੇਖੀ ਹੈਗੀ, ਉਹ ਪੰਜਾਬ ਦਾ ਬਜਟ ਤੁਹਾਨੂੰ ਕੀ ਰਾਏ ਦਊਗਾ? ਮਤਲਬ ਇਹ ਇਹਦਾ ਮਤਲਬ ਦਿਖਾਵਾ ਹੀ ਹੈ ਇਹ ਵੀ ਆਹ ਦੇਖੋ ਜੀ ਅਸੀਂ ਆਪਣਾ ਬਜਟ ਲਈ ਲੋਕਾਂ ਦੀ ਰਾਏ ਲੈ ਰਹੇ ਹਾਂ। ਹਾਲਾਂਕਿ ਡੈਮੋਕ੍ਰੇਟਿਕ ਢੰਗ ਇਹ ਹੁੰਦਾ ਵੀ 92 ਬੰਦੇ ਤੁਹਾਡੇ ਚੁਣ ਕੇ ਭੇਜੇ ਨੇ, ਉਹਨਾਂ ਕੋਲ ਆਪਣੇ ਕੋਲ ਵਿਜ਼ਨ ਹੋਣਾ ਚਾਹੀਦਾ। ਜੇ ਨਹੀਂ ਹੈਗਾ ਤਾਂ ਫਿਰ ਤੁਸੀਂ ਆਪਣੇ ਅਰਥ ਸ਼ਾਸਤਰੀ ਲੱਭੋ, ਉਹ ਵੀ ਤਾਂ ਦਿੱਲੀ ਤੋਂ ਇੰਨਾ ਕੁਛ ਲੈਂਦੇ ਹੋ, ਦਿੱਲੀ ਵਾਲਿਆਂ ਨੂੰ ਕਹਿ ਦਿਓ ਵੀ ਭਾਈ ਸਾਨੂੰ ਇੱਕ ਦੋ ਚਾਹੀਦੇ ਅਰਥ ਸ਼ਾਸਤਰੀ ਦੇ ਦਿਓ। ਹੋਰ ਛੱਡੋ, ਪੰਜਾਬ ਦੇ ਵਿੱਚ ਵੀ ਇੱਕ ਅਰਥ ਸ਼ਾਸਤਰੀ ਬਹੁਤ ਅੱਛੇ ਪਏ ਨੇ, ਸੁੱਚਾ ਸਿੰਘ ਗਿੱਲ ਵਰਗੇ, ਰਣਜੀਤ ਸਿੰਘ ਘੁੰਮਣ ਵਰਗੇ, ਜਾਂ ਫਿਰ ਡਾਕਟਰ ਗਿਆਨ ਸਿੰਘ ਵਰਗੇ। ਅਰਥ ਸ਼ਾਸਤਰੀਆਂ ਦਾ ਕੋਈ ਕਮੀ ਨਹੀਂ ਹੈਗੀ, ਇਹ ਕੰਮ ਅਰਥ ਸ਼ਾਸਤਰੀਆਂ ਦਾ ਹੁੰਦਾ ਵਾ। ਜੇਕਰ ਤੁਸੀਂ ਆਮ ਲੋਕਾਂ ਕੋਲੋਂ ਇਹਦੇ ਬਾਰੇ ਪੁੱਛੋ ਵੀ ਬਜਟ ਕਿੱਦਾਂ ਹੋਣਾ ਚਾਹੀਦਾ, ਉਸ ਤਰ੍ਹਾਂ ਨਹੀਂ ਦੱਸ ਸਕਦੇ। ਬਾਕੀ ਜਿਹੜੀ ਤੁਸੀਂ ਵੈਬਸਾਈਟ ਬਣਾਈ ਆ, ਉਹਦੇ ਤੇ ਕੋਈ ਜਣਾ ਖਣਾ ਜਾ ਨਹੀਂ ਸਕਦਾ, ਕਿੰਨੇ ਕੁ ਲੋਕਾਂ ਕੋਲ ਇੰਟਰਨੈਟ ਦੀ ਸਹੂਲਤ ਹੈ ਕਿ ਆਮ ਲੋਕ ਜਾਣਗੇ। ਜੀ ਜੀ ਚੰਦ ਜੀ,
ਦੋਸਤੋ ਮਾਫੀ ਚਾਹੁੰਦੇ ਹਾਂ, ਸਾਨੂੰ ਗੱਲ ਵਿੱਚ ਕਾਰੋਂ ਕੱਟਣੀ ਪਈ। ਸ਼ਿਵਿੰਦਰ ਜੀ ਬਹੁਤ ਬਹੁਤ ਧੰਨਵਾਦ। ਦੋਸਤੋ ਆਪਾਂ ਕੱਲ ਨੂੰ ਆਵਾਜ਼ ਦੇ ਜ਼ਰੀਏ ਸਾਂਝ ਪਾਵਾਂਗੇ, ਫੇਰ ਦੁਬਾਰਾ ਮਿਹਰਬਾਨੀ ਬਹੁਤ ਬਹੁਤ।
The views expressed on the preceding program may not necessarily be those of the owner or management of WTOR radio station.
Bank Alfala pesh karta hai Roshan Digital Account. Ab bairuni mulk mukim Pakistani ye account fauri digitally khulwa sakte hain. Abhi www.bankalfala.com visit karein, aaj hi apna Roshan Digital Account khulwaye. इस डिजिटल अकाउंट में जब चाहे पैसे डालें और जब चाहे पैसे वापस ले जाएं और पाएं अपने मुल्क में सरमायाकारी करने के मौके। ये बैंकिंग का नया अंदाज है और एक नए दौर का आगाज है। बैंक अलफला, रोशन मुस्तकबिल, डिजिटल पाकिस्तान।
ओ माया मेहंदी रोका या व्यादा होवे मौका, प्रेसिडेंट कन्वेंशन सेंटर।
स्वीट महल वाले दा बिल्कुल नवा प्रेसिडेंट कन्वेंशन सेंटर, 100 तो लेके 700 तक दी कैपेसिटी, ते खाना उही लाजवाब। स्वीट महल वाला प्रेसिडेंट कन्वेंशन सेंटर, कन्वीनियंटली लोकेटेड इन बॉन। हुणे कॉल करो अते अपनिया पार्टियां बुक कराओ। 416-433-9191 416-433-9191
प्रेसिडेंट कन्वेंशन सेंटर।
Liza Cosmetic is back with huge discount on brand name products. Ji haan, zabardast brand name selection of perfumes, cosmetics, skincare brands. Just spring forward to Liza's warehouse sale with up to 80% discount. Aapko aana hai at 135 Commerce Valley Drive, East Markham, near Leslie N407. Spring Mega Shopping sirf 2 hafton ke liye, sale sirf Friday, Saturday, Sunday aur Monday ko hai. From April 23rd to May 15th. Visit LizaCosmetics.com.
ਸਾਡੀ ਜਿੰਨਾ ਵੀ ਸੋਹਣਾ ਹੋਵੇ।
ਤੁਹਾਡੀ ਬਿਨਾ ਨਹੀਂ ਹੂੰ ਜੱਚਦਾ।
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਡੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਡੀ ਫਰਨੀਚਰ ਤੋਂ। 3 ਸਾਲ ਲਈ ਨੋ ਵਿਆਜ।
142 ਕੈਨੇਡੀ ਰੋਡ, ਬ੍ਰੈਂਪਟਨ, 9058747171।
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।
ट्रक का घूमता भैया कनाडा।